रेडियो चंद परदेसी दे सत्कारत श्रोतिया लई एक सूचना।
रेडियो चंद परदेसी ते प्रसारित होने वाले प्रोग्रामा विच वख-वख मेहमान शख्सियतां वल्लों वख-वख विषयां ते पेश कीते जांदे विचारां नाल रेडियो चंद परदेसी दा सहमत होना जां ना होना जरूरी नहीं है।
तुसी सुन रहे हो शिकागो दा नंबर वन रेडियो स्टेशन रेडियो चंद परदेसी, मेरे वतन नाल मेरा रिश्ता।
दिन शनिवार संदीप लाइव प्रोग्राम तुसी सुन रहे हो इस वेले रेडियो चंद परदेसी ते सारिआं नूं मेरे वल्लों प्यार सतिकार भरी सत श्री अकाल ते स्वागत है जानकारी ते मनोरंजन दे नाल सजी संदीप लाइव प्रोग्राम च। हफ्ते दा इह आखरी प्रोग्राम है और उम्मीद करदी हां थोड़े जे आराम वाली व्यवस्था दे विच वी होवोंगे तुसी सारे, पर जिहड़ी जिंदगी है ओदां ही चल सो चल है। और ओह कहिंदे हुंदे ने ना भंडा भंडारिया किन्ना कु भार इक मुठ्ठी चक लै दूजी तियार। सो यह जिंदगी है, जिंदगी की रफ्तार इसी तरह चलती रहनी है और मेनू आस है कि तुसी ठीक ठाक होवोगे जिथे भी तुसी रहो, खुश रहो, तंदुरुस्त रहो। ते ईद है जी, बिल्कुल ईद दिया मुबारक उन्हां सारिआं नूं जो इस त्यौहार नूं मना रहे नी। ते अज इस प्रोग्राम च जिथे तुहाडे नाल असीं अंतरराष्ट्रीय राष्ट्रीय ते पंजाब दीआं कुछ अहम खबरां सांझीआं करांगे, उथे ही कोरोना काल च सहमण नहीं बल्कि समझदारी की जरूरत विषय ते गलबात होवेगी शाम सुंदर दीप्ति जी दे नाल, जो कि प्रोफेसर हन सरकारी मेडिकल कॉलेज अमृतसर विखे। ते उन्हां नाल इस संबंधी बड़ी खास जिहड़ी गलबात है होवेगी। तुसी भी सवाल जवाब कर सकते हो इस लाइव प्रोग्राम च, आरजी संदीप कौर दे नाम नाल फेसबुक ते पेज है, जां फिर तुसी सानू कॉल भी कर सकते हो। कॉल करन लई साडे स्टूडियो नंबर हन 9467333309 4637333309।
प्रोग्राम से कॉल करने लिए डायल करो USA तो 815-676-0004 दे। वैंकूवर कनाडा तो 778-724-0752 दे। कैलिफोर्निया तो 569-512-1128 दे। ऑस्ट्रेलिया तो 6039-013-4419 ते। हांगकांग तो 8170-0136 ते। यूनाइटेड किंगडम तो 0 VC 3287-2145 ते। जा स्काइप आईडी चंद परदेसी रेडियो ते कॉल कर सकते हो।
जी हाँ, पूरे एक घंटे दे लिए ए लाइव शो है शाम 6:30 भारतीय समय मुताबिक और सवेरे 8 शिकागो समय मुताबिक असी प्रोग्राम लेके हाजिर हो जाने हैं। और इस हफ्तावारी प्रोग्राम चे तुसी भी जरूर सांझ पाउणा कोविड तो बचन दे लिए तुसी की कर रहे हो जी, अपनिया स्टोरीज जिहड़ियां ने साडे नाल जरूर तुसी शेयर करना जी प्रोग्राम चे चलदे चलदे। फिलहाल एक छोटी जी ब्रेक, ब्रेक दे उस बार असी हाजिर हो रहे हैं जी साडे अज दे खास मेहमान दे नाल।
फार्मर्स ट्रांस कैनेडा वालिया नू कैनेडा तो कैलिफोर्निया अमरीका लई डेडिकेटेड लोडा लई ड्राइवर्स दी लोड है। वधिया तनखा 70 सेंट प्रति माइल्स, मनी ऑन टाइम, तुसी भी बन सकदे हो फार्मर्स ट्रांस कैनेडा दी ट्रक ड्राइवर टीम दा हिस्सा। इन्हां नू चाहिदियां ने 7 टीमां जल्द तो जल्द, नाल ही इन्हां दी मैनिटोबा दे विच एडवांस ट्रक एंड ट्रेलर दी रिपेयर शॉप है जिथे तुसी हर तरह दी ट्रक एंड ट्रेलर दी रिपेयर करवा सकते हो, भावे होवे सेफ्टी इंस्पेक्शन, ब्रेक ट्रांसमिशन या किसी भी तरह दी ट्रक या ट्रेलर दी रिपेयर दी लोड। इथे रिपेयर बहुत ही घट रेटां च ते तसल्ली बख्श तरीके नाल कीती जांदी है। वधेरी जानकारी लई अज ही दलवीर सिंह जी नूं कॉल करो 204-403-8888। या तुसी साड़ी शॉप ते भी कॉल कर सकते हो 204-488-2222। फार्मर्स ट्रांस कैनेडा, विश्वास दा दूजा नाम।
जिंदगी अजीब है,
जिंदगी प्यारी है,
जिंदगी कंडियाली तार है,
जिंदगी फुल्लां दी सेज है,
जिंदगी अनप्रेडिक्टेबल है।
हाँ गल तो सही है, जिंदगी दा की पता किस मूड उते की वापर जे,
फिर करिए की। जेकर तुसी टोरंटो चो जा टोरंटो के आस पास हो, जेकर तुहानू लाइफ रिलेटेड जा हेल्थ रिलेटेड किसी भी किस्म की इंश्योरेंस चाहिए है, होल लाइफ, टर्म लाइफ, क्रिटिकल इलनेस या डिसेबिलिटी इंश्योरेंस, या फिर तुहानू किसी भी किस्म की इन्वेस्टमेंट की जरूरत हो, जिम्मे सेग्रीगेटेड फंड, TFSA, RESP, RRSP, तो तुसी नवपट्टी जी नू कॉल कर सकते हो। नंबर है 416-543-2078, 416-543-2078।
प्रोग्राम संदीप लाइव तुसी सुन रहे हो इस वेले रेडियो चैनल पर देसी ते एक बारी फिर तुहाडे सारयां दा स्वागत करदे आं। ते इस वक्त साडे अज दे खास मेहमान भी साडे नाल जुड़ चुके ने, डॉक्टर श्याम सुंदर दिपते जी, जो कि सरकारी मेडिकल कॉलेज अमृतसर दे विच इस वेले अपनी सेवावां निभारे ने और वख वख आर्टिकल्स दे राही लोकां नू सुचेत भी करते रहते ने। पंजाबी कॉलम नवीस मंच दे वाइस प्रेजिडेंट दे बतौर उथे भी अपनी सेवा दे रहे ने और रेगुलर कॉलम भी लिखते ने नामी अखबारां दे विच। हेल्थ दे उते, सोशल इशूज दे उते इन्हां दीआं किताबां आ चुकियां ने ते COVID-19 दे संबंध दे विच लगातार काफी लंबे समय तों जदों तों COVID-19 चल रहा उदों तों इन्हां दे जिहड़े लेख ने ओह पंजाबी ट्रिब्यून दे विच छप रहे ने और लोकां नूं सुचेत कर रहे ने। तो सब तों पहलां ते डॉक्टर श्याम सुंदर दिप्ते जी बहुत बहुत स्वागत करते हैं रेडियो जन पर देसी ते, सत श्री अकाल जी। जी डॉक्टर साहब, हुण जे असीं अज दी स्थिति दी गल करिए, बहुत सारे देशां दे विच जिहड़ा आम जनजीवन है ओह किते ना किते उसने फिर तो अपनी ओह रफ्तार जिहड़ी ओह फड़ लई है, जिथे सड़कां ते बाजारां दे विच फिर तो सानू जिहड़ी रौनक है ओह हुण देखण नू मिल रही है। केस घट सीगे, लॉकडाउन जिहड़ा ओह कर दित्ता गया सी, पर हुण केस जिहड़े ने लख तो पार हो गए ने, उहनां 11 मुल्कां दे विच साडा भारत देश वी जिहड़ा ओह शामिल हो गया। हुण ਤੁਹਾਨੂੰ ਕੀ ਲੱਗਦਾ ਕਿ ਹੁਣ ਖੋਲਣਾ ਇਹ ਲੋਕਡਾਊਨ ਸਹੀ ਹੈ ਜਾਂ ਨਹੀਂ, ਕੀ ਕਹੋਗੇ ਤੁਸੀਂ?
ਦੇਖੋ ਜੀ, ਲੋਕਡਾਊਨ ਦੇ ਬਾਰੇ ਦੇਖੋ ਸਾਰੇ ਆਪਾਂ ਜੇ ਮੁਲਕਾਂ ਦੀ ਗੱਲ ਕਰੀਏ, ਪੂਰੇ ਵਿਸ਼ਵ ਦੀ ਗੱਲ ਕਰੀਏ, ਤਾਂ ਲੋਕਡਾਊਨ ਦੀ ਵਿਵਸਥਾ ਲਗਾਉਣਾ ਜਿਹੜਾ ਹੈਗਾ ਇਸ ਬਿਮਾਰੀ ਨੂੰ ਨਜਿੱਠਣ ਵਾਸਤੇ ਹਰੇਕ ਦੇਸ਼ ਦਾ ਆਪਣਾ ਇੱਕ ਫੈਸਲਾ ਸੀਗਾ ਤੇ ਆਪਣੀ ਸਥਿਤੀਆਂ ਦੇ ਹਿਸਾਬ ਨਾਲ ਵੱਖ ਵੱਖ ਦੇਸ਼ਾਂ ਨੇ ਲਗਾਇਆ। ਜਿਵੇਂ ਇੰਡੀਆ ਦੀ ਆਪਾਂ ਜੇ ਗੱਲ ਕਰੀਏ ਤਾਂ ਮਤਲਬ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਥੋੜਾ ਸਮਾਂ ਮਿਲ ਗਿਆ ਕਿ ਜੇ ਇਸ ਤਰੀਕੇ ਨਾਲ ਇਹ ਬਿਮਾਰੀ ਦਾ ਪ੍ਰਕੋਪ ਇੰਨਾ ਜ਼ਿਆਦਾ ਵੱਧਦਾ ਹੈਗਾ ਤੇ ਸਾਡੇ ਕੋਲੋਂ ਉਹਨਾਂ ਨੂੰ ਸੰਭਾਲਣ ਦੀ ਵਿਵਸਥਾ ਨਹੀਂ ਹੈ ਤੇ ਉਹਨਾਂ ਨੇ ਕਿਹਾ ਵੀ ਲੋਕਡਾਊਨ ਨਾਲ ਇੱਕ ਤਾਂ ਇਹ ਹੋਊਗਾ ਵੀ ਚਲੋ ਲੋਕ ਆਪਣੇ ਘਰੇ ਰਹਿਣਗੇ ਤੇ ਬਿਮਾਰੀ ਦਾ ਨੰਬਰ ਘਟੂਗਾ ਤੇ ਦੂਸਰਾ ਸੀ ਵੀ ਇਹਦਾ ਮੇਨ ਟਾਈਮ ਅਸੀਂ ਥੋੜੀ ਤਿਆਰੀ ਕਰ ਲਾਂਗੇ ਤੇ ਉਸ ਦੌਰਾਨ ਕੀਤਾ ਵੀ ਜਿਵੇਂ ਅਸੀਂ PPE ਕਿੱਟ ਖਰੀਦੇ ਜਾਂ ਵੈਂਟੀਲੇਟਰ ਖਰੀਦੇ ਜਾਂ ਹੋਰ ਮਤਲਬ ਹਸਪਤਾਲ ਦੇ ਬੈੱਡ ਬੁੱਡ ਬਣਾਏ, ICU ਬਣਾਏ, ਇਹ ਸੀਗਾ ਤੇ ਪਰ ਹੁਣ ਇਹ ਹੈਗੀ ਵੀ ਸਾਨੂੰ ਬਿਮਾਰੀ ਸਮਝ ਆ ਗਈ ਹੈ ਨਾ ਤੇ ਹੁਣ ਕਾਫੀ ਅਧਿਐਨ ਵੀ ਹੋਏ ਆ ਵਿਦੇਸ਼ਾਂ ਦੇ ਵਿੱਚ ਵੀ ਹੋਇਆ ਤੇ ਅਸੀਂ ਜੇ ਆਪਣੇ ਇੰਡੀਆ ਦੀ ਗੱਲ ਵੀ ਕਰੀਏ ਤਾਂ ਫਿਰ ਸਾਡੇ ਕੋਲ 4 ਮਹੀਨੇ ਹੋ ਗਿਆ ਪਹਿਲਾਂ ਕੇਸ ਆਏ ਨੂੰ। 30 ਜਨਵਰੀ ਨੂੰ ਪਹਿਲਾਂ ਕੇਸ ਆਇਆ ਸੀਗਾ ਤੇ ਹੁਣ ਤੱਕ 4 ਮਹੀਨੇ ਲਗਭਗ ਹੋ ਗਏ ਨੇ ਤੇ ਸਾਡੇ ਆਪਣਾ ਵੀ ਹੁਣ ਵੀ ਸਾਨੂੰ ਪਤਾ ਲੱਗ ਗਿਆ ਕਿ ਇਹ ਮਤਲਬ ਕਿ ਵਾਇਰਸ ਜਿਹੜਾ ਹੈਗਾ ਇਹਦਾ ਸੁਭਾਅ ਕੀ ਹੈ, ਇਹ ਕਰਦਾ ਕੀ ਹੈ ਤੇ ਇਹਦੇ ਕਿਹੜੇ ਸਿੰਪਟਮ ਪ੍ਰੋਡਿਊਸ ਹੁੰਦੇ ਨੇ ਤੇ ਕਿੰਨੇ ਕੁ ਲੋਕ ਸੀਰੀਅਸ ਹੁੰਦੇ ਨੇ, ਕਿੰਨੇ ਕੁ ਲੋਕ ਮਾਈਲਡ ਹੁੰਦੇ ਆ ਤੇ ਇਹ ਸਾਰੇ ਆਪਸ ਦੇ ਵਿੱਚ ਜੁੜੇ ਹੋਏ ਹੈਗੇ ਨੇ ਤੇ ਹੁਣ ਅਸੀਂ ਉਸ ਹਿਸਾਬ ਦੇ ਨਾਲ ਵੀ ਆਪਾਂ ਇਹਨੂੰ ਸਮਝ ਲਿਆ ਹੈਗਾ ਤੇ ਹੁਣ ਉਸ ਹਿਸਾਬ ਨਾਲ ਅਸੀਂ ਰਹਿਣਾ ਸ਼ੁਰੂ ਕਰੀਏ। ਲੋਕਡਾਊਨ ਜੇ ਕਿਤੇ ਅਸੀਂ ਲੋੜ ਹੋਊਗੀ ਤਾਂ ਅਸੀਂ ਇਹਨੂੰ ਲੋਕਡਾਊਨ ਨਾ ਕਹਿ ਕੇ ਕੰਟੇਨਮੈਂਟ ਦੀ ਗੱਲ ਕਰ ਰਹੇ ਵੀ ਤਾਂ ਕਿ ਅਸੀਂ ਇਹ ਏਰੀਆ ਨੂੰ ਕੰਟੇਨ ਕਰ ਦਈਏ, ਇੱਥੇ ਥੋੜਾ ਜਿਹਾ ਅਸੀਂ ਆਪਣੇ ਉਹ ਹੈਗਾ ਇਸ ਕਰਕੇ ਹੁਣ ਕੰਟੇਨਮੈਂਟ ਅਸੀਂ ਪਹਿਲਾਂ ਵੀ ਕਰਦੇ ਹਾਂ, ਮਲੇਰੀਆ ਵਾਸਤੇ ਵੀ ਕਰਦੇ ਹਾਂ, ਈਵਨ ਪੋਲੀਓ ਵਾਸਤੇ ਵੀ ਕਰਦੇ ਰਹੇ ਹਾਂ ਕਿ ਸਾਨੂੰ ਕੋਈ ਪੋਲੀਓ ਦਾ ਕੇਸ ਮਿਲ ਜਾਂਦਾ ਸੀ ਕਿਸੇ ਏਰੀਏ ਦੇ ਵਿੱਚ ਤਾਂ ਅਸੀਂ ਉਹਦੇ ਇਰਦ ਗਿਰਦ ਜਿਹੜੇ ਸੀਗੇ ਜਿਵੇਂ ਮਤਲਬ ਕਿ ਕੁਛ ਘੇਰਾ ਬਣਾ ਕੇ ਮਲੇਰੀਆ ਦੇ ਵਾਸਤੇ ਵੀ ਇਵੇਂ 150 ਘਰ ਉਸ ਇੱਕ ਸੈਂਟਰ ਘਰ ਦੇ ਆਲੇ ਦੁਆਲੇ ਜਿਹੜੇ ਹੁੰਦੇ ਸੀਗੇ, ਜਿੰਨੀ ਕੁ ਮੱਛਰ ਦੀ ਫਲਾਈਟ ਹੁੰਦੀ ਹੈ ਉਹਨਾਂ ਕੋ ਅਸੀਂ ਦੇਖਦਾ ਵੀ ਕਿੱਥੇ ਤੱਕ ਫੈਲਾ ਸਕਦਾ ਉਹ ਕੰਟੇਨਮੈਂਟ। ਉਹ ਹੁਣ ਕੰਟੇਨਮੈਂਟ ਦੇ ਅਸੀਂ ਅਪਲਾਈ ਕਰਨਾ ਚਾਹੀਦਾ ਹੈਗਾ, ਪਲੱਸ ਬਾਕੀ ਜਿਹੜਾ ਇੱਕ ਜ਼ਿੰਦਗੀ ਹੈ ਉਹ ਨਾਰਮਲ
ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਇਸ ਗੱਲ ਦੀ ਤਾਰੀਫ ਵੀ ਕਰ ਰਹੇ ਸੀ ਕਿ ਭਾਰਤ ਨੇ ਬੜੀ ਜਲਦੀ ਲਾਕਡਾਊਨ ਕਰ ਲਿਆ ਔਰ ਸਥਿਤੀ ਜਿਹੜੀ ਹੈ ਬੜੀ ਮੌਕੇ ਤੇ ਸੰਭਾਲ ਵੀ ਲਿੱਤੀ ਗਈ ਹੈ, ਪਰ ਉੱਥੇ ਹੀ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ, ਹੁਣ ਕਾਫੀ ਲੰਮਾ ਸਮਾਂ ਹੋ ਚੁੱਕਿਆ, ਲੋਕ ਘਰਾਂ ਦੇ ਵਿੱਚ ਬੜੇ ਆਪਣੇ ਆਪ ਨੂੰ ਉਹਨਾਂ ਨੇ ਬੰਦ ਵੀ ਰੱਖਿਆ ਔਰ ਨਿਯਮਾਂ ਦੀ ਪਾਲਣਾ ਵੀ ਕਰਦੇ ਰਹੇ ਨੇ, ਤਾਂ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜਿਹੜੀ ਸਥਿਤੀ ਹੈ ਉਸ ਵਕਤ ਜਿਹੜਾ ਮੌਕਾ ਸੰਭਾਲਿਆ ਸੀ, ਹੁਣ ਖੋਲਣ ਦੇ ਨਾਲ ਕੀ ਸਥਿਤੀ ਉਸੇ ਤਰ੍ਹਾਂ ਹੀ ਰਹੇਗੀ ਜਾਂ ਕੁਝ ਬਦਲਾਵ ਨਜ਼ਰ ਆਉਣਗੇ ਅੰਕੜਿਆਂ ਦੇ ਵਿੱਚ?
ਨਹੀਂ, ਅੰਕੜਿਆਂ ਦੇ ਵਿੱਚ ਦੇਖੋ, ਅਸੀਂ ਹੁਣ ਦੇਖ ਰਹੇ ਹਾਂ ਵੀ ਪਿਛਲੇ ਕਈ ਦਿਨਾਂ ਤੋਂ ਲਗਭਗ ਪਹਿਲਾਂ 4,000 ਫਿਰ 5,000, ਕੱਲ ਦੀ ਡੇਟ ਵਿੱਚ ਦੇਖੀਏ ਤਾਂ ਕੱਲ 6,000 ਸਾਡੇ ਕੋਲ ਕੇਸ ਆਇਆ ਨਵਾਂ ਇੱਕ ਦਿਨ ਦੇ ਵਿੱਚ, ਹੈ ਨਾ। ਤੇ ਪਰ ਦੂਜੇ ਪਾਸੇ ਅਗਰ ਦੇਖੀਏ ਤਾਂ ਮਤਲਬ ਕਿ ਇਹ ਲਗਭਗ ਇਹ ਜਿਹੜੇ ਕੇਸ ਆ ਰਹੇ ਨੇ ਇਹ 4 ਵੱਡੇ ਸ਼ਹਿਰਾਂ ਤੋਂ ਜ਼ਿਆਦਾ ਆ ਰਹੇ ਨੇ। ਇੱਕ ਜੇ ਆਪਾਂ ਕਹੀਏ ਤਾਂ ਮੁੰਬਈ ਹੈ, ਇੱਕ ਦਿੱਲੀ ਹੈ, ਇੱਕ ਮਤਲਬ ਕਿ ਅਹਿਮਦਾਬਾਦ ਹੈਗਾ, ਇਹ ਮਤਲਬ ਕਿ 3 ਮੇਨ ਨੇ, ਇੱਕ ਤਾਮਿਲਨਾਡੂ ਦੇ ਵਿੱਚ ਸ਼ਹਿਰ ਹੈਗਾ। 70-80% ਕੇਸ ਜਿਹੜੇ ਨੇ ਇਹਨਾਂ ਤੋਂ ਹੀ ਆ ਰਹੇ ਹੈਗੇ ਨੇ, ਕਿਉਂਕਿ ਉੱਥੇ ਆਲਰੇਡੀ ਕੇਸ, ਕਿਉਂਕਿ ਆਪਾਂ ਸਮਝ ਸਕਦੇ ਹਾਂ ਕਿ ਜਿਹੜੇ ਮਹਾਂਨਗਰ ਨੇ, ਜਿਵੇਂ ਮੁੰਬਈ ਦੇ ਵਿੱਚ ਧਾਰਵੀ ਹੈਗਾ ਜਿਹੜਾ ਸਲਮ ਏਰੀਆ ਬਹੁਤ ਵੱਡਾ ਹੈਗਾ, ਤੇ ਥੋੜੀ ਥਾਂ ਦੇ ਵਿੱਚ ਹੀ 7.5 ਲੱਖ ਲੋਕ ਰਹਿੰਦੇ ਹੈ ਨਾ, ਇੱਕ ਇੱਕ ਬਿਲਡਿੰਗ ਦੇ ਵਿੱਚ ਮਤਲਬ ਕਿ ਤੁਸੀਂ ਹਿਸਾਬ ਲਾ ਲਓ 100-200 ਬੰਦਾ ਉੱਥੇ ਰਹਿੰਦਾ ਹੈਗਾ, ਤੇ ਕਾਫੀ ਉਹ ਸਲਮ ਏਰੀਆ ਹੈਗਾ। ਉਹ ਦਿੱਲੀ ਦੇ ਵਿੱਚ ਵੀ ਕਾਫੀ ਸਲਮਸ ਹੈਗੇ ਹੈ, ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਅਹਿਮਦਾਬਾਦ ਜਿਹੜਾ ਹੈਗਾ ਉਹ ਇੱਕ ਵੀ ਮੈਟਰੋਪੋਲੀਟਨ ਸਿਟੀ ਹੈ ਗੁਜਰਾਤ ਦਾ ਆਪਾਂ ਕਹੀਏ, ਤੇ ਕਹਿਣ ਦਾ ਮਤਲਬ ਓਵਰਆਲ ਜੇ ਆਪਾਂ ਇੰਡੀਆ ਦਾ ਦੇਖੀਏ ਤਾਂ ਮਤਲਬ ਕਿ ਕੇਸ ਜਿਹੜੇ ਨੇ, ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਕੋਈ ਨਵਾਂ ਕੇਸ ਨਹੀਂ ਆਇਆ ਹੈਗਾ। ਇਸ ਕਰਕੇ ਹਾਂ ਮੈਂ ਕਹਿ ਦਾ ਮਤਲਬ ਲੋਕਡਾਊਨ ਦਾ ਸੀਗਾ ਕਿ ਇਹ ਦੇਰ ਨੂੰ ਲੱਗਿਆ ਕਿ ਪਹਿਲਾਂ ਲੱਗਿਆ, ਪਰ ਹੁਣ ਜਦੋਂ ਮਤਲਬ ਕਿ ਅਸੀਂ ਓਵਰਆਲ ਇੰਡੀਆ ਦੀ ਜੇ ਦੇਖਦੇ ਹਾਂ ਤੇ ਜਦੋਂ 6-7,000 ਕੇਸ ਆ ਰਹੇ ਹੈ ਤਾਂ ਲੋਕਾਂ ਦੇ ਥੋੜਾ ਜਿਹਾ ਹੈਗਾ ਵੀ ਹੁਣ ਲੋਕਡਾਊਨ ਅਸੀਂ ਖੋਲਤਾ, ਤੇ ਇੱਕ ਤੱਕ ਤਾਂ ਇਹ ਵਿਚਾਰ ਨੇ, ਦੂਜੇ ਪਾਸੇ ਲੋਕੀ ਕਹਿੰਦੇ ਵੀ ਇੰਨੀ ਲੋੜ ਹੈਗੀ ਹੈ ਕਿਉਂਕਿ ਸਾਡੇ ਕੋਲ ਜਿੰਨੇ ਇੱਕ ਲੋ ਸੋਸ਼ਲ ਇਕਨੋਮਿਕ ਸਟੇਟਸ ਵਾਲੇ ਗਰੀਬ ਹੈ, ਮਜ਼ਦੂਰ ਹੈ ਜਿਹੜਾ ਮਤਲਬ ਕਿ ਰੋਜ਼ ਦਿਹਾੜੀ ਤੇ ਕੰਮ ਕਰਦਾ ਹੈਗਾ, ਤੇ ਉਹ ਜਿਹੜਾ ਹੈਗਾ ਉਹ ਐਵੇਂ ਮਹਿਸੂਸ ਕਰ ਰਿਹਾ ਹੈਗਾ ਕਿ ਵੀ ਸਾਨੂੰ ਲੱਗਦਾ ਹੈ ਕਿ ਅਸੀਂ ਬਿਮਾਰੀ ਨਾਲੋਂ, ਕੋਵਿਡ ਦੇ ਮਰਨ ਨਾਲੋਂ ਭੁੱਖ ਨਾਲ ਮਰ ਜਾਵਾਂਗੇ। ਇਸ ਕਰਕੇ ਇਹ ਇੱਕ ਸਥਿਤੀ ਦੇ ਮੱਦੇਨਜ਼ਰ ਵੀ ਸਾਨੂੰ, ਜੇ ਮੈਂ ਪਹਿਲਾਂ ਕਿਹਾ ਵੀ ਲੋਕਡਾਊਨ ਆਪਣੇ ਦੇਸ਼ ਦੇ ਹਿਸਾਬ ਨਾਲ ਸਾਨੂੰ ਪਹਿਲਾਂ ਥੋੜਾ ਉਸ ਤਰ੍ਹਾਂ ਲਗਾਉਣਾ ਚਾਹੀਦਾ ਸੀਗਾ, ਤੇ ਹੁਣ ਮਤਲਬ ਕਿ ਚਲੋ ਅਸੀਂ ਫਿਰ ਵਾਪਸ ਜਿਹੜੀ ਸੋਚ ਸੀ ਉਸ ਤੇ ਆਏ ਹੈਗੇ ਆ। ਇਹ ਜੋ ਹੁਣ ਲੋਕਡਾਊਨ ਚੱਲ ਰਿਹਾ ਹੈਗਾ,
ਜਿਹੜੇ ਜਿੰਨੇ ਵੀ ਤਮਾਮ ਦੇਸ਼ ਨੇ ਉਹਨਾਂ ਨੇ ਆਪਣੀ ਆਰਥਿਕਤਾ ਨੂੰ ਵੀ ਕਿਤੇ ਨਾ ਕਿਤੇ ਠੀਕ ਕਰਨਾ ਸੀ, ਉਸ ਵਜ੍ਹਾ ਦੇ ਨਾਲ ਵੀ ਜਿਹੜਾ ਲੋਕਡਾਊਨ ਖੁੱਲਿਆ। ਔਰ ਪਰ ਹਜੇ ਵੀ ਨਾ ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਨੇ ਲੋਕਡਾਊਨ ਨੂੰ ਮਤਲਬ ਖੁੱਲ ਗਿਆ, ਮਤਲਬ ਹੁਣ ਲੋਕ ਘਰਾਂ ਤੋਂ ਬਾਹਰ ਨਿਕਲ ਗਏ ਨੇ, ਪਰ ਹਜੇ ਵੀ ਬਹੁਤ ਸਾਰੇ ਏਦਾਂ ਦੇ ਲੋਕ ਵੀ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇੱਕ ਸਹਿਮ ਹੈ, ਇੱਕ ਡਰ ਹੈ ਕਿ ਕਿਤੇ ਅਸੀਂ ਬਾਹਰ ਜਾਵਾਂਗੇ ਕਿਤੇ ਕੋਰੋਨਾ ਸਾਡੇ ਨਾਲ ਘਰ ਦੇ ਵਿੱਚ ਵਾਪਸ ਨਾ ਆ ਜਾਏ, ਜਾਂ ਜਿੱਥੇ ਅਸੀਂ ਜਾਵਾਂਗੇ ਉੱਥੇ ਹੱਥ ਲਗਾਇਆ ਤੇ ਕਿਤੇ ਉੱਥੇ ਕੋਰੋਨਾ ਹੀ ਨਾ ਬੈਠਾ ਹੋਵੇ। ਸੋ ਏਦਾਂ ਦੇ ਜਿਹੜੇ ਡਰ ਨੇ, ਵਹਿਮ ਨੇ, ਉਹ ਕੀ ਕਹੋਗੇ ਤੁਸੀਂ ਉਸ ਸਭ ਦੇ ਬਾਰੇ?
ਦੇਖੋ ਜੋ ਕੋਈ ਵੈਸੇ ਤਾਂ ਕੋਈ ਵੀ ਮਹਾਮਾਰੀ ਹੁੰਦੀ ਹੈ, ਖਾਸ ਤੌਰ ਤੇ ਜੇ ਅਸੀਂ ਆਪਣੇ ਪਲੇਗ ਦੀ ਹਿਸਟਰੀ ਵਿੱਚ ਚਲੇ ਜਾਈਏ ਪਿੱਛੇ, ਮਤਲਬ ਕਿ 100-150 ਸਾਲ ਜਾਂ ਹੈਜੇ ਵੀ, ਜਾਂ ਮਤਲਬ ਜਿਹੜੀ ਵੱਡੀਆਂ ਚੇਚਕ ਦੀ ਬਿਮਾਰੀ ਮਹਾਮਾਰੀਆਂ ਜਿਵੇਂ ਆਪਾਂ ਕਹਿੰਦੇ ਹੈਗੀਆਂ ਨੇ, ਇਹ ਫੈਲਦੀਆਂ ਸੀਗੀਆਂ, ਤਾਂ ਇਹਨਾਂ ਦੀਆਂ ਆਮ ਤੌਰ ਤੇ 4 ਫੇਜ਼ ਹੁੰਦੀਆਂ। ਇੱਕ ਤਾਂ ਜਦੋਂ ਹੁਣ ਜੇ ਲੋਕ ਬਿਮਾਰ ਹੋ ਰਹੇ ਨੇ, ਹਸਪਤਾਲ ਆ ਰਹੇ ਨੇ, ਦੂਜਾ ਜਿਹੜੇ ਹੈਗੇ ਨੇ ਹੁਣ ਇਸ ਟਾਈਮ ਦੇ ਸਾਰਿਆਂ ਦੀ ਸਾਡੀ ਸਾਰੀ ਤਵੱਜੋ ਜਿਹੜੀ ਹੈਗੀ ਆ ਉਹ ਇਹਨਾਂ ਬਿਮਾਰੀਆਂ ਦੇ ਕੋਵਿਡ ਤੋਂ ਹੋਈ ਹੋਈ ਹੈ, ਤੇ ਆਮ ਬਿਮਾਰੀ ਨਾਲ ਜਿਹੜੇ ਲੋਕ ਪੀੜਿਤ ਨੇ ਜਾਂ ਜਿਵੇਂ ਡੇ ਟੂ ਡੇ ਸਿੰਪਲ ਬਿਮਾਰੀਆਂ ਹੋ ਰਹੀਆਂ ਨੇ, ਉਹ ਵਿਚਾਰੇ ਜਿਹੜੇ ਨੇ ਉਹ ਥੋੜੀ ਸਫ਼ਰ ਕੀਤੇ ਰਹੀ ਹੈ। ਦੂਜਾ ਫੇਜ਼ ਉਹ ਹੈਗਾ। ਤੀਜਾ ਜਿਹੜਾ ਹੈਗਾ ਕਿ ਜਿਹੜੇ ਗਰੀਬ ਆਦਮੀ ਹੈ ਉਹਨੂੰ ਨੌਕਰੀ ਜਾਂ ਮਤਲਬ ਕਿ ਆਪਣੀ ਦਿਹਾੜੀ ਨਹੀਂ ਮਿਲਦੀ, ਜਾਂ ਛੋਟੇ ਛੋਟੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਬੰਦੇ ਨੇ, ਉਹਨਾਂ ਦੀ ਆਰਥਿਕਤਾ 'ਤੇ ਨੁਕਸਾਨ ਹੋ ਰਿਹਾ, ਉਹਦਾ ਅਸਰ ਵੀ ਹੁਣ ਨਜ਼ਰ ਆਊਗਾ, ਕਿਉਂਕਿ ਉਹਨਾਂ ਕੋਲ ਜੇ ਮਾੜਾ ਮੋਟਾ 1-2 ਮਹੀਨਾ ਸੀ ਉਹਨਾਂ ਨੇ ਖਾ ਲਿਆ, ਹੁਣ ਉਹਨਾਂ ਨਵੇਂ ਸਿਰੇ ਨੌਕਰੀ ਮਿਲੂਗੀ ਨਹੀਂ ਮਿਲੂਗੀ। ਤੇ ਚੌਥਾ ਜਿਹੜਾ ਹੋਣਾ, ਜਿਹੜੀ ਆ ਗੱਲ ਤੁਸੀਂ ਕੀਤੀ ਵੀ ਡਰ ਵਾਲੀ ਹੈ, ਇੱਕ ਡਰ ਲਗਾਤਾਰ 2 ਮਹੀਨੇ ਤੋਂ ਤੁਹਾਡੇ ਮਨ ਦੇ ਵਿੱਚ ਬਿਠਾਇਆ ਜਾ ਰਿਹਾ ਹੈਗਾ। ਮਤਲਬ ਕਿ ਜੋ ਰੋਲ ਪਲੇ ਮੀਡੀਆ ਨੇ ਕੀਤਾ ਹੈਗਾ, ਖਾਸ ਤੌਰ ਤੇ ਲੋਕਾਂ ਨੂੰ ਸੁਚੇਤ ਨਹੀਂ ਕੀਤਾ, ਲੋਕਾਂ ਨੂੰ ਸਹਿਮ ਦੇ ਵਿੱਚ ਲਿਆਂਦਾ ਹੈਗਾ। ਮੈਂ ਕਹਿੰਦਾ ਮਤਲਬ ਕਿ ਜਿਵੇਂ ਕ੍ਰਿਕਟ ਦੇ ਸਕੋਰ ਹੁੰਦੇ ਨਾ, ਤੁਸੀਂ ਉਸ ਤਰ੍ਹਾਂ ਤੁਸੀਂ ਹਰ ਵਕਤ ਕਮੈਂਟਰੀ ਕਰ ਰਹੇ ਹੋ, ਜਦੋਂ ਮਰਜ਼ੀ ਤੁਸੀਂ ਟੀਵੀ ਲਗਾ ਲਓ ਸਾਨੂੰ ਮਤਲਬ ਕਿ ਇੱਕ ਸਕੋਰ ਬੋਰਡ ਸਾਡੇ ਸਾਹਮਣੇ ਆ ਰਿਹਾ ਹੈਗਾ, ਤੇ ਬੰਦੇ ਬੜੇ ਹੈਗੇ ਨੇ। ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੱਕ ਲੱਖ ਸਵਾ ਲੱਖ ਬੰਦਾ ਜਿਹੜਾ ਹੈਗਾ ਸਫ਼ਰ ਕੀਤਾ ਹੈਗਾ ਤੇ 3100 ਡੈਥ ਹੋਈ ਹੈ, 3% ਡੈਥ ਹੋਈ ਹੈ ਸਿਰਫ ਹੈ ਨਾ। ਠੀਕ ਹੈ ਜੀ, ਬੰਦਾ ਇੱਕ ਵੀ ਨੀ ਮਰਨਾ ਚਾਹੀਦਾ ਕਿਸੇ ਵੀ ਬਿਮਾਰੀ ਨਾਲੋਂ, ਜੇ ਖਾਸ ਤੌਰ ਤੇ ਜੇ ਉਹਦੀ ਹਜੇ ਵਧੀਆ ਜ਼ਿੰਦਗੀ ਮਤਲਬ ਕਿ ਜੀ ਰਿਹਾ ਹੋਵੇ। 3% ਤਾਂ 3% ਜੇ ਆਪਾਂ ਬਾਕੀ ਅਦਰਵਾਈਜ਼ ਮਤਲਬ ਕਿ ਹੋਰ ਬਿਮਾਰੀਆਂ ਦੀ ਫੈਟੈਲਿਟੀ ਦੇਖੀਏ, ਹਿੰਦੁਸਤਾਨ ਚ ਹਰ ਸਾਲ 9.5 ਕਰੋੜ ਲੋਕ ਮਰਦੇ ਆ, ਇੱਕ ਦਿਨ ਚ 2500 ਬੰਦੇ ਆ ਇੱਕ ਦਿਨ ਵਿੱਚ।
ਅੱਛਾ ਜੀ,
ਹਰ ਰੋਜ 2500 ਲੋਕ ਹਿੰਦੁਸਤਾਨ ਦੇ ਵਿੱਚ ਨਾਰਮਲੀ ਮਰਦੇ ਹੈਗੇ ਨੇ ਅਲੱਗ ਅਲੱਗ ਬਿਮਾਰੀਆਂ ਤੋਂ। ਉਹਦੇ ਵਿੱਚ ਕੈਂਸਰ ਵੀ ਹੋ ਸਕਦੀ ਹੈ, ਸ਼ੂਗਰ ਵੀ ਹੋ ਸਕਦੀ ਹੈ, ਹਾਰਟ ਡਿਜ਼ੀਜ਼ ਵੀ ਹੋ ਸਕਦੀ ਹੈ, ਐਕਸੀਡੈਂਟ ਬਹੁਤ ਵੱਡਾ ਕਾਰਨ ਹੈਗਾ ਸਾਡੇ ਦੇਸ਼ ਦੇ ਵਿੱਚ। ਉਹ 2500 ਬੰਦਿਆਂ 2500 ਰੋਜ਼, ਤੇ ਅਸੀਂ ਸਿਰਫ 3000 ਦੇ ਉੱਤੇ ਇੰਨਾ ਵੱਡਾ ਹਾਊਆ ਜਿਹੜਾ ਕਰਤਾ, ਜਿਹੜਾ ਅਸੀਂ ਲੋਕਾਂ ਦੇ ਮਨ ਦੇ ਵਿੱਚ ਬਿਠਾ ਤਾ ਹੈ ਨਾ। ਤੇ ਤੁਸੀਂ ਦੇਖੋ ਵੀ ਲਗਾਤਾਰ
ਬਿਲਕੁਲ
ਹਾਂ ਜੀ, ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਮੌਤ ਮੌਤ ਮੌਤ, ਇੰਨੇ ਮਰ ਗਏ ਇੰਨੇ ਮਰ ਗਏ। ਹੁਣ ਆਮ ਇੱਕ ਸਮਝ ਆਪਾਂ ਇੱਕ ਆਮ ਬੰਦੇ ਦੀ ਹੈਗੀ ਵੀ ਕੋਵਿਡ ਦਾ ਮਤਲਬ ਡੈਥ ਹੈ ਨਾ। ਜਦੋਂ ਤੁਸੀਂ ਇੱਕ ਇੰਪ੍ਰੈਸ਼ਨ ਜਦੋਂ ਕਿਸੇ ਦੇ ਮਨ ਦੇ ਚਲਾ ਜਾਊਗਾ ਤਾਂ ਫਿਰ ਨੈਚੁਰਲੀ ਉਹ ਡਰ ਜਿਹੜਾ ਹੈਗਾ, ਇੱਕ ਇੰਨੇ ਲੰਬੇ ਸਮੇਂ ਤੱਕ ਲਗਾਤਾਰ ਤੁਸੀਂ ਡਰਾ ਰਹੇ ਹੋ। ਠੀਕ ਹੈ ਨਾ, ਇੱਕ ਸਮਾਂ ਹੁੰਦਾ ਨਾ ਮਤਲਬ ਕਿ ਇੱਕ ਦਾ ਦਿਨ ਤੁਸੀਂ ਦੇਖਿਆ, ਦੋ ਦਿਨ ਦੇਖਿਆ, ਲਗਾਤਾਰ 2 ਮਹੀਨੇ ਅੱਜ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਉੱਥੋਂ ਨਾ ਸ਼ੁਰੂ ਕਰੀਏ, ਲੋਕਡਾਊਨ ਤੋਂ ਸ਼ੁਰੂ ਕਰੀਏ। 22 ਮਾਰਚ ਨੂੰ ਮਤਲਬ ਕਿ ਇਹ ਪਹਿਲਾਂ ਅਸੀਂ ਜਨਤਾ ਕਰਫਿਊ ਕੀਤਾ ਤੇ 24 ਤੋਂ ਸ਼ੁਰੂ ਕੀਤਾ, ਅੱਜ 24 ਹੈਗੀ ਹੈ
ਜੀ।
ਤੇ ਪੂਰੇ 2 ਮਹੀਨੇ ਅਸੀਂ ਮਤਲਬ ਕਿ ਲੋਕਡਾਊਨ ਵਿੱਚ ਕਿਤੇ ਕੋਈ ਰਿਲੈਕਸੇਸ਼ਨ ਨਹੀਂ, ਕੰਟੀਨਿਊਸ 60 ਦਿਨਾਂ ਦਾ ਲੋਕਡਾਊਨ ਹੈਗਾ ਤੇ 60 ਦਿਨ ਅਸੀਂ ਸਿਰਫ ਤੇ ਸਿਰਫ ਕੋਵਿਡ ਹੀ ਡਿਸਕਸ ਕਰ ਰਹੇ ਹਾਂ ਘਰਾਂ ਦੇ ਵਿੱਚ ਟੈਲੀਵਿਜ਼ਨ ਦੇ ਉੱਪਰ। ਮਤਲਬ ਕਿ ਜਿਹੜੇ ਅਖਬਾਰ ਵੀ ਆ ਰਹੇ ਨੇ, ਦੇਖੋ 10 ਪੇਜ ਦਾ ਅਖਬਾਰ ਹੈ, 6 ਪੇਜ ਉਹਦੇ ਵਿੱਚ ਮਤਲਬ ਕਿ ਜਿਹੜੇ ਨੇ ਉਹ ਕੋਵਿਡ ਵੀ ਹੁੰਦੇ ਆ,
ਮਤਲਬ ਚਾਰੇ ਪਾਸੇ ਬਾਈਕੀ ਤੇ ਕੋਵਿਡ ਦੀਆਂ ਹੀ ਗੱਲਾਂ ਹੋ ਰਹੀਆਂ ਨੇ। ਤੇ ਬਿਲਕੁਲ, ਕਿਉਂਕਿ ਇਹ ਕਿਤੇ ਨਾ ਕਿਤੇ ਵਿਸ਼ਾ ਜਿਹੜਾ ਹੈਗਾ ਪੂਰੀ ਦੁਨੀਆ ਪੂਰੇ ਸੰਸਾਰ ਜਿਹੜਾ ਉਹ ਇਸੇ ਟੌਪਿਕ ਦੇ ਉੱਤੇ ਗੱਲਬਾਤ ਕਰ ਰਿਹਾ ਹੈ। ਸੋ ਮੈਂਟਲੀ ਤੌਰ ਤੇ ਤੁਸੀਂ ਦੱਸਿਆ ਕਿ ਕਿਤੇ ਨਾ ਕਿਤੇ ਸਾਡੇ ਇਫੈਕਟ ਜ਼ਰੂਰ ਕਰਦਾ ਹੈ, ਪਰ ਕੀ ਤੁਹਾਨੂੰ ਲੱਗਦਾ ਕਿ ਇਹਦੇ ਤੋਂ ਇਲਾਵਾ ਸਰਕਾਰ ਦੇ ਵੱਲੋਂ ਵੀ ਕਿਸੇ ਤਰ੍ਹਾਂ ਦੀਆਂ ਕੋਈ ਜਾਣਕਾਰੀਆਂ ਜਿਹੜੀਆਂ ਨੇ ਉਹ ਸ਼ੇਅਰ ਕਰਨੀਆਂ ਚਾਹੀਦੀਆਂ ਸੀ ਜੋ ਨਹੀਂ ਹੋਈਆਂ?
ਬਿਲਕੁਲ, ਗੱਲ ਇਹ ਹੈ ਦੇਖੋ ਵੀ ਕੋਈ ਵੀ ਜਿਹੜੀ ਸਮੱਸਿਆ ਹੈਗੀ ਹੈ ਜਦੋਂ ਸਾਨੂੰ ਉਹਦਾ ਕਾਰਨ ਪਤਾ ਚੱਲ ਜਾਏ ਤਾਂ ਫਿਰ ਤੁਹਾਡਾ ਅੱਧਾ ਡਰ ਖਤਮ ਹੋ ਜਾਂਦਾ ਹੈਗਾ ਹੈ ਨਾ। ਮਤਲਬ ਕਿ ਕਿਉਂਕਿ ਫਿਰ ਅਸੀਂ ਸਮਝਦੇ ਵੀ ਸਾਨੂੰ ਇਹ ਕਾਰਨ ਪਤਾ ਵੀ ਹੁਣ ਅਸੀਂ ਇਹਨਾਂ ਨਾਲ ਨਜਿੱਠਾਂਗੇ। ਹੁਣ ਇਹਦੇ ਚ ਜੇ ਆਪਾਂ ਕਹੀਏ ਵੀ ਅਸੀਂ ਪਹਿਲੇ ਦਿਨ ਤੋਂ ਇਸ ਵਾਇਰਸ ਦੇ ਬਾਰੇ ਸਾਨੂੰ ਪਤਾ ਵੀ ਵਾਇਰਸ ਜਿਹੜਾ ਹੈਗਾ ਇਹ ਪਹਿਲੇ ਦਿਨ ਹੀ ਡਾਕਟਰਾਂ ਨੇ ਜਿਵੇਂ ਜੋ ਮੈਡੀਕਲ ਵਾਲਿਆਂ ਨੇ ਜਿਵੇਂ ਪਤਾ ਲੱਗਿਆ ਵੀ ਇਹ ਸਾਹ ਰਾਹੀਂ ਹੋਣ ਵਾਲੀ ਡ੍ਰੋਪਲੈਟ ਜਿਹੜੇ ਮਤਲਬ ਕਿ ਜਿਹੜਾ ਖਾਂਸੀ ਤੇ ਛਿੱਕ ਨਾਲ ਜਿਹੜੇ ਬਾਹਰ ਨਿਕਲਦੇ ਆ ਤਰਲ ਪਦਾਰਥ ਜਿਹੜੇ ਉਹਨਾਂ ਨਾਲ ਫੈਲਦੀ ਹੈਗੀ ਹੈ, ਉਹ ਸਾਡੇ ਰੈਸਪੀਰੇਟਰੀ ਸਿਸਟਮ ਨੂੰ ਯਾਨੀ ਕਿ ਨੱਕ ਨੂੰ ਗਲੇ ਨੂੰ ਤੇ ਸਾਹ ਨਲੀ ਨੂੰ ਤੇ ਫੇਫੜਿਆਂ ਨੂੰ ਮਤਲਬ ਕਿ ਜਾ ਕੇ ਅਟੈਕ ਕਰਦੀ ਹੈਗੀ ਹੈ। ਤੇ ਇਹ ਜਦੋਂ ਵਾਇਰਸ ਅੰਦਰ ਚਲਾ ਜਾਂਦਾ ਬੋਡੀ ਦੇ ਵਿੱਚ ਕਿ 2 ਤੋਂ ਲੈ ਕੇ 14 ਦਿਨ ਲੱਗਦੇ ਨੇ ਇਹਨੂੰ, ਜਿਹਨੂੰ ਅਸੀਂ ਮੈਡੀਕਲੀ ਇਨਕੂਬੇਸ਼ਨ ਪੀਰੀਅਡ ਕਹਿੰਦੇ ਹਾਂ, ਵੀ ਉਹ ਬੋਡੀ ਦੇ ਵਿੱਚੋਂ ਵੀ ਆਪਣੇ ਸਿੰਪਟਮ ਜਿਹੜੇ ਨੇ ਲੱਛਣ ਪ੍ਰੋਡਿਊਸ ਵਾਸਤੇ 2 ਤੋਂ 14 ਦਿਨ ਲੈਂਦਾ ਹੈਗਾ। ਤੇ ਉਹ ਜਿਹੜੇ ਲੱਛਣ ਨੇ ਉਹ 3 ਤਰ੍ਹਾਂ ਦੇ ਹੈਗੇ ਨੇ, ਕੋਈ ਮਾਇਲਡ ਨੇ, ਮੋਡਰੇਟ ਨੇ, ਜਾਂ ਮਤਲਬ ਕਿ ਗੰਭੀਰ ਸੀਰੀਅਸ ਹੈਗੇ ਨੇ। ਯਾਨੀ ਇੱਕ ਮੱਧਮ ਹੈਗੇ ਨੇ, ਜੇ 80% ਲੋਕਾਂ ਨੂੰ ਇਹ ਮਾਇਲਡ ਅਟੈਕ ਹੁੰਦਾ ਹੈਗਾ, 13-14% ਲੋਕ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਮੀਡੀਅਮ ਜਿਹਾ ਹੁੰਦਾ ਹੈਗਾ, ਜਿਹਨੂੰ ਬੁਖਾਰ ਵਗੈਰਾ ਚੜਦਾ ਤੇ ਥੋੜਾ ਜਿਹਾ ਮਤਲਬ ਕਿ ਗਲੇ ਦੇ ਵਿੱਚ ਸੁੱਕੀ ਜੀ ਖਾਂਸੀ ਹੁੰਦੀ ਹੈਗੀ ਹੈ। ਤਕਰੀਬਨ 4-5% ਲੋਕ ਨੇ ਜਿਹੜੇ ਸੀਵੀਅਰ ਹੁੰਦੇ ਨੇ, ਜਿਹਨਾਂ ਦੇ ਨਮੋਨੀਆ ਬਣਦਾ ਹੈਗਾ, ਜਿਹਨਾਂ ਨੂੰ ਸਾਹ ਚੜਨ ਲੱਗ ਪੈਂਦਾ ਹੈਗਾ, ਜਿਹਨਾਂ ਨੂੰ ਹੋਸਪਿਟਲ ਦੀ ਲੋੜ ਪੈਂਦੀ ਹੈਗੀ ਹੈ, ਉਹਨਾਂ ਦੇ ਵਿੱਚੋਂ ਵੀ ਤੁਸੀਂ ਹਿਸਾਬ ਲਗਾਓ ਵੀ 2-3% ਲੋਕ ਜਿਹੜੇ ਨੇ ਉਹਨਾਂ ਦੀ ਡੈਥ ਹੁੰਦੀ ਹੈ, 2-3% ਵੈਂਟੀਲੇਟਰ ਤੋਂ ਵੀ ਠੀਕ ਹੋ ਕੇ ਵਾਪਸ ਆ ਜਾਂਦੇ। ਕਹਿਣ ਦਾ ਮਤਲਬ ਇਹ ਜਿਹੜੀ ਗੱਲ ਸੀਗੀ ਵੀ ਸਰਕਾਰ ਨੂੰ ਜਿਹੜੇ ਪਹਿਲੇ ਦਿਨ ਲੋਕਡਾਊਨ ਲਾਇਆ, ਲੋਕਡਾਊਨ ਦਾ 21 ਦਿਨ ਦਾ ਲਾਇਆ, ਇਹ ਮਤਲਬ ਦੱਸਣਾ ਚਾਹੀਦਾ ਸੀ ਵੀ ਬੋਡੀ ਦੇ ਵਿੱਚ ਇਹ ਵਾਇਰਸ ਜੇ ਤੁਹਾਡੇ ਚਲਾ ਗਿਆ ਹੈਗਾ ਤਾਂ ਇਹ 14 ਦਿਨਾਂ ਦੇ ਵਿੱਚ ਇਹਦੇ ਸਿੰਪਟਮ ਪ੍ਰੋਡਿਊਸ ਹੋ ਜਾਣਗੇ। ਅਸੀਂ ਵੱਧ ਤੋਂ ਵੱਧ ਇੱਕ ਹਫ਼ਤਾ ਗ੍ਰੇਸ ਦਾ ਰੱਖਿਆ ਹੈਗਾ, 21 ਦਿਨ ਦਾ ਲੋਕਡਾਊਨ ਇਸ ਕਰਕੇ ਲਗਾ ਰਹੇ ਹਾਂ, ਇਹ ਦੱਸਣਾ ਬੰਦਾ ਸੀਗਾ ਜਿਹੜਾ ਕਿ ਨਹੀਂ ਦੱਸਿਆ, ਤਾਂ ਕਿ ਲੋਕੀ ਇਹਨੂੰ ਸੀਰੀਅਸਲੀ ਲੈਂਦੇ ਤੇ ਆਪਣੇ ਘਰਾਂ ਦੇ ਵਿੱਚ ਇਹਨੂੰ ਮਤਲਬ ਕਿ ਰਹਿੰਦੇ 21 ਦਿਨ। ਜੇ ਅਸੀਂ ਪਹਿਲੇ 21 ਦਿਨ ਇਹਨੂੰ ਵਧੀਆ ਤਰੀਕੇ ਨਾਲ ਸੰਭਾਲ ਲੈਂਦੇ ਤਾਂ ਸਾਨੂੰ ਦੂਜਾ ਤੀਜਾ ਚੌਥਾ ਲੋਕਡਾਊਨ ਲਾਉਣ ਦੀ ਲੋੜ ਨਹੀਂ ਸੀ ਪੈਣੀ। ਦੂਜੀ ਜਿਹੜੀ ਗੱਲ ਕਰ ਰਹੇ ਸੋਸ਼ਲ ਡਿਸਟੈਂਸਿੰਗ ਦੀ, ਇਹਨੂੰ ਅਸੀਂ ਮਤਲਬ ਕਿਹਾ ਵੀ 6 ਫੁੱਟ ਦੀ ਦੂਰੀ ਰੱਖਣੀ ਹੈ, 6 ਫੁੱਟ ਦੀ ਕਿਉਂ ਰੱਖਣੀ ਹੈ ਨਾ, ਕਿਸੇ ਨੇ ਮਤਲਬ ਕਿ ਇਹ ਸਵਾਲ ਨਹੀਂ ਕੀਤਾ ਜਾਂ ਕਿਸੇ ਨੇ ਕਿਸੇ ਵੀ ਸਾਡੇ ਟੀਵੀ ਤੇ ਇਸ ਗੱਲ ਨੂੰ ਜਾਂ ਖਾਸ ਤੌਰ ਤੇ ਸਾਡੇ ਜਿਹੜੇ ਬੁਲਾਰੇ ਨੇ ਜਿਹੜੇ ਖਾਸ ਤੌਰ ਤੇ ਪੋਲੀਟੀਕਲ ਬੰਦੇ ਹੁੰਦੇ ਆ ਉਹ ਮਤਲਬ ਕਿ ਬੰਦਿਆਂ ਨੂੰ ਇਹ ਗੱਲ ਦੱਸਣੀ ਚਾਹੀਦੀ ਸੀ ਵੀ 6 ਫੁੱਟ ਹੀ ਕਿਉਂ ਇਹ ਕੋਈ ਕਿਤੋਂ ਪੰਡਿਤ ਤੋਂ ਨੀ ਕਰਾਇਆ ਵੀ 6 ਫੁੱਟ ਦੀ ਦੂਰੀ ਠੀਕ ਰਹੂਗੀ ਇਹ ਮੈਡੀਕਲੀ ਦੱਸਿਆ ਵੀ ਜਿਹੜਾ ਵਾਇਰਸ ਬਾਹਰ ਨਿਕਲਦਾ ਖਾਂਸੀ ਨਾਲ ਜਾਂ ਛਿੱਕ ਦੇ ਨਾਲ ਉਹ ਜਿਹੜੇ ਹੈਵੀ ਡ੍ਰੌਪਸ ਹੁੰਦੇ ਨੇ ਉਹ ਉਦੋਂ ਹੀ ਡਿੱਗ ਪੈਂਦੇ ਨੇ ਸਾਡੇ ਸਰੀਰ ਜਾਂ ਜ਼ਮੀਨ ਤੇ ਜਾਂ ਤੁਸੀਂ ਜਿੱਥੇ ਬੈਠੇ ਹੋ ਕੁਰਸੀ ਮੇਜ਼ ਤੇ ਬੈਠੇ ਹੋ ਮੇਜ਼ ਤੇ ਡਿੱਗ ਪੈਣਗੇ ਤੇ ਉਹ ਵੱਧ ਤੋਂ ਵੱਧ ਉਹਨਾਂ ਦੀ ਟਰੈਵਲ ਕਰਨ ਦੀ ਜਿਹੜੀ ਹੈਗੀ ਹੈ ਕਪੈਸਿਟੀ ਉਹ 6 ਫੁੱਟ ਤੱਕ ਹੈਗੀ ਹੈ ਜਦੋਂ ਤੁਸੀਂ 6 ਫੁੱਟ ਤੇ ਬੈਠੇ ਹੈਗੇ ਤੇ ਕੋਈ ਬੰਦਾ ਸਾਡੇ ਸਾਹਮਣੇ ਛਿੱਕ ਮਾਰਦਾ ਹੈਗਾ ਤਾਂ ਉਹ ਸਾਡੇ ਅੰਦਰ ਜਾ ਸਕਦੇ ਨੇ ਜੇ ਤੁਸੀਂ ਮਤਲਬ ਕਿ 6 ਫੁੱਟ ਦੇ ਵਿੱਚ ਬੈਠੇ ਹੋ ਜੇ 6 ਫੁੱਟ ਦੀ ਦੂਰੀ ਤੇ ਬੈਠੇ ਹੋ ਤਾਂ ਉਹਦੇ ਚਾਂਸਿਸ ਬਹੁਤ ਘੱਟ ਜਾਂਦੇ ਹੈਗੇ ਨੇ ਤੁਹਾਡੇ ਕੋਲ ਵਾਇਰਸ ਪਹੁੰਚਣ ਦੇ ਇਹ ਇੱਕ ਕਾਰਨ ਮਤਲਬ ਕਿ ਸੀਗਾ ਤੇ ਜਦੋਂ ਅਸੀਂ ਮਤਲਬ ਗੱਲ ਕਰ ਰਹੇ ਹਾਂ ਮਤਲਬ ਕਿ ਆਪਣੇ ਮਾਸਕ ਲਗਾਉਣ ਦੀ ਚਲੋ ਮਾਸਕ ਦਾ ਲੋਕਾਂ ਨੂੰ ਸਮਝ ਆਉਂਦਾ ਹੀ ਹੈ ਵੀ ਜੇ ਮੈਂ ਖਾਂਸੀ ਕਰੂੰਗਾ ਤਾਂ ਮੇਰੀ ਜਿਹੜੇ ਹੈਗੇ ਨੇ ਵਾਇਰਸ ਜਿਹੜੇ ਮਾਸਕ ਦੇ ਵਿੱਚ ਰਹਿ ਜਾਣਗੇ ਤੇ ਦੂਜਾ ਹੈਗਾ ਵੀ ਜੇ ਜਿਹਨੂੰ ਖਾਂਸੀ ਹੈਗੀ ਉਹਨੇ ਨਹੀਂ ਮਾਸਕ ਪਾਇਆ ਹੋਇਆ ਉਹ ਜੇ ਖਾਂਸੀ ਕਰੂੰਗਾ ਤਾਂ ਤੁਸੀਂ ਮਾਸਕ ਪਾਇਆ ਹੋਇਆ ਤੁਸੀਂ ਹੈਲਦੀ ਹੈਗੇ ਹੋ ਤਾਂ ਉਹਦੇ ਜਿਹੜੇ ਵਾਇਰਸ ਨੇ ਉਹ ਸਾਡੇ ਬਾਹਰਲੀ ਸਰਫੇਸ ਤੇ ਮਾਸਕ ਦੇ ਉੱਥੇ ਰਹਿ ਜਾਣਗੇ ਸਾਡੇ ਅੰਦਰ ਨਹੀਂ ਜਾਣਗੇ ਪਰ ਜਿਹੜੀ ਮਾਸਕ
ਬਿਲਕੁਲ
ਮਾਸਕ
ਵੀ ਇੱਕ ਕਿਉਂਕਿ ਸਾਨੂੰ ਬਹੁਤ ਜ਼ਰੂਰੀ ਹਦਾਇਤ ਦਿੱਤੀ ਗਈ ਕਿ ਮਾਸਕ ਵੀ ਜਿਹੜਾ ਹੈ ਉਹ ਪਾਉਣਾ ਹੈ 6 ਫੁੱਟ ਦੀ ਦੂਰੀ ਕਿਉਂ ਜ਼ਰੂਰੀ ਹੈ ਇਹ ਤੁਸੀਂ ਦੱਸਿਆ ਬਹੁਤ ਸੋਹਣੇ ਤਰੀਕੇ ਦੇ ਨਾਲ ਪਰ ਮਾਸਕ ਦੀ ਜੇ ਅਸੀਂ ਗੱਲ ਕਰੀਏ ਬਿਲਕੁਲ ਕਈ ਲੋਕ ਇਸ ਵਕਤ ਜੇ ਅਸੀਂ ਦੇਖੀਏ ਨਾ ਬਾਹਰ ਤਾਂ ਬਿਲਕੁਲ ਉਹ ਨਹੀਂ ਪਾ ਰਹੇ ਮਾਸਕ ਜਾਂ ਉਹਨਾਂ ਦੀ ਵਰਤੋਂ ਘੱਟ ਕੀਤੀ ਜਾ ਰਹੀ ਆ ਤੁਹਾਨੂੰ ਕੀ ਲੱਗਦਾ ਕਿ ਕਿਉਂ ਪਾਉਣਾ ਹੈ ਬਹੁਤ ਜ਼ਰੂਰੀ ਹੈ ਕੀ ਮਕਸਦ ਹੈ ਤੇ ਪਾਉਣਾ ਕਿਸ ਤਰੀਕੇ ਦੇ ਨਾਲ ਹੈ ਮਾਸਕ ਜੀ
ਹਾਂ ਨਹੀਂ ਦੇਖੋ ਉਹੀ ਜਿਹੜੀ ਮੈਂ ਗੱਲ ਕਰ ਰਿਹਾ ਨਾ ਵੀ ਅਸੀਂ ਇੱਕ ਤਾਂ ਵੈਸੇ ਸ਼ੁਰੂ ਦੇ ਵਿੱਚ ਇਹ ਗੱਲ ਸੀਗੀ ਮਾਸਕ ਬੰਦਾ ਉਹ ਪਾਵੇ ਜਿਹਨੂੰ ਕੋਈ ਖਾਂਸੀ ਹੈਗੀ ਹੈ ਜਾਂ ਜਿਹਨੂੰ ਕੋਈ ਸਿੰਪਟਮ ਸਟਾਰਟ ਨੇ ਤਾਂ ਕਿ ਉਹ ਫੈਲਾ ਨਾ ਸਕੇ ਅੱਗੋਂ ਕਿਸੇ ਨੂੰ ਹੁਣ ਫਿਰ ਬਾਅਦ ਵਿੱਚ ਇਹ ਆਇਆ ਵੀ ਨਹੀਂ ਵੀ ਜੇ ਉਹ ਬੰਦਾ ਜਿਹੜਾ ਹੈਗਾ ਜਿਹਨੂੰ ਮਤਲਬ ਕਿ ਕਦੇ ਕਦੇ ਖਾਂਸੀ ਆਉਂਦੀ ਹੈ ਪਰ ਉਹਦੇ ਅੰਦਰ ਇਨਫੈਕਸ਼ਨ ਹੈਗੀ ਹੈ ਉਹ ਫੈਲਾ ਸਕਦਾ ਤੇ ਉਹਨੇ ਮਾਸਕ ਨਹੀਂ ਪਾਇਆ ਰਿਹਾ ਤੇ ਤੁਸੀਂ ਉਹ ਨਹੀਂ ਬਚਾ ਰਿਹਾ ਤੁਹਾਨੂੰ ਤੇ ਤੁਸੀਂ ਆਪ ਬਚ ਜਾਓ ਇਸ ਕਰਕੇ ਸੀ ਅੱਗੇ ਤੁਸੀਂ ਮਾਸਕ ਪਾਓ ਜਿਹੜੀ ਮੈਂ ਗੱਲ ਕਰ ਰਹੀ ਸੀ ਅੱਗੇ ਉਹ ਜਿਹੜੇ ਨੇ ਮਤਲਬ ਕਿ ਜਿਹੜੇ ਵਾਇਰਸ ਨੇ ਉਹਨੇ ਸਾਡੀ ਬੋਡੀ ਚ ਐਂਟਰ ਕਿੱਥੋਂ ਕਰਨੇ ਨੇ ਉਹ 3 ਥਾਵਾਂ ਹੈਗੀਆਂ ਨੇ ਇੱਕ ਸਾਡਾ ਮੂੰਹ ਹੈਗਾ ਇੱਕ ਸਾਡਾ ਨੱਕ ਹੈਗਾ ਇੱਕ ਸਾਡੀ ਅੱਖਾਂ ਨੇ ਤੇ ਤਿੰਨਾਂ ਦੇ ਵਿੱਚੋਂ ਵੀ ਉਹ ਮਾਂ ਮਤਲਬ ਕਿ ਜਿਹੜਾ ਹੈ ਨਾ ਉਹ ਵਾਇਰਸ ਸਾਡੇ ਅੰਦਰ ਐਂਟਰ ਕਰਦਾ ਹੈਗਾ ਤੇ ਇਸ ਕਰਕੇ ਜਿਹੜਾ ਤੁਸੀਂ ਮਾਸਕ ਪਾਉਣਾ ਹੈਗਾ ਉਹ ਮਤਲਬ ਕਿ ਮਾਸਕ ਘੱਟੋ ਘੱਟ ਸਾਡੇ ਮੂੰਹ ਤੇ ਨੱਕ ਨੂੰ ਜ਼ਰੂਰ ਕਿਉਂਕਿ ਇਹ ਦੋ ਮੇਨ ਨੇ ਕਿਉਂਕਿ ਬਿਲਕੁਲ ਦੋਵੇਂ ਸਿੱਧੇ ਸਾਡੇ ਲੰਗਸ ਦੇ ਨਾਲ ਇਹਨਾਂ ਦੀ ਅਟੈਚਮੈਂਟ ਹੈਗੀ ਹੈ ਸਾਡੇ ਸਾਹ ਨਾਲ ਜੁੜੇ ਹੋਏ ਨੇ ਦੋਵੇਂ ਹਨਾ ਅੱਖਾਂ ਦਾ ਜਿਹੜਾ ਹੈਗਾ ਤੀਜਾ ਕਿਉਂਕਿ ਉਹ ਉਹਨੇ ਚ ਜਾਂਦਾ ਹੈਗਾ ਪਰ ਉਹਨੂੰ ਮਤਲਬ ਕਿ ਉੱਥੇ ਕਈ ਵਾਰੀ ਵੈਸੇ ਅੱਖਾਂ ਨੂੰ ਮਤਲਬ ਕਿ ਜਿਹੜੇ ਮੈਡੀਕਲ ਦੇ ਬੰਦੇ ਨੇ ਜੇ ਹੋਸਪਿਟਲ ਵਿੱਚ ਕੰਮ ਕਰਦੇ ਨੇ ਬਹੁਤ ਨੇੜੇ ਹੋ ਕੇ ਮਰੀਜ਼ ਦਿੰਦੇ ਨੇ ਇਸ ਕਰਕੇ ਉਹ ਇੱਕ ਸ਼ੀਲਡ ਪਾ ਲੈਂਦੇ ਆਪਣੇ ਅੱਖਾਂ ਦੇ ਉੱਪਰ ਜਿਹੜੀ ਜਿਵੇਂ ਹੈਲਮੈਟ ਟਾਈਪ ਹੁੰਦੀ ਹੈ ਜਿਹੜੀ ਪੀਪੀ ਕਿੱਟ ਦੇ ਵਿੱਚ ਆਉਂਦੀ ਹੈ ਪਰ ਆਮ ਆਦਮੀ ਨੂੰ ਜਿਹੜਾ ਵੀ ਜੇ ਉਹ ਮਾਸਕ ਪਾ ਰਿਹਾ ਤਾਂ ਸਚੋਟ ਇਸ ਤਰ੍ਹਾਂ ਪਾਵੇ ਕਿ ਨੱਕ ਅਤੇ ਮੂੰਹ ਦੋਵੇਂ ਮਤਲਬ ਜਿਹੜੇ ਉਹ ਪ੍ਰੋਪਰਲੀ ਜਿਹੜੇ ਨੇ ਉਹ ਢੱਕੇ ਹੋਣ ਤੇ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਉਹ ਦੇਖੇ ਮਤਲਬ ਕਿ ਆਪਣੇ ਸਾਈਡਾਂ ਤੋਂ ਵੀ ਕੋਈ ਮਤਲਬ ਕਿ ਜਿਹੜਾ ਹੈ ਕੋਈ ਸਪੇਸ ਤਾਂ ਨਹੀਂ ਹੈਗਾ ਕਿ ਵਾਇਰਸ ਜਿਹੜਾ ਹੈਗਾ ਉਹ ਸਾਈਡਾਂ ਤੋਂ ਅੰਦਰ ਮਤਲਬ ਕਿ ਜਾਣ ਦੀ ਚਾਂਸਿਸ ਵੀ ਹੁੰਦੇ ਹੈਗੇ ਨੇ ਕਹਿੰਦੇ ਕਹਿੰਦਾ ਮਤਲਬ ਜਦੋਂ ਵੀ ਦੇਖੋ ਵੀ ਮਾਸਕ ਨੂੰ ਆਮ ਤੌਰ ਤੇ ਤੁਸੀਂ ਦੇਖੋ ਐਵੇਂ ਲੱਗਦਾ ਹੈਗਾ ਜਿਵੇਂ ਮੂੰਹ ਦੇ ਉੱਤੇ ਟਾਕੀ ਬੰਨੀ ਹੁੰਦੀ ਹੈ ਸਿਰਫ ਦਿਖਾਵੇ ਵਾਸਤੇ ਕਿ ਮੈਂ ਕੁਛ ਪਾਇਆ ਹੋਇਆ ਹੈਗਾ ਠੀਕ ਹੈ ਨਾ ਆਪਾਂ ਦਿਖਾਉਣ ਵਾਸਤੇ ਨਹੀਂ ਹੈਗਾ ਇਹ ਸਾਡੇ ਆਪਣੀ ਪ੍ਰੋਟੈਕਸ਼ਨ ਦੇ ਵਾਸਤੇ ਹੈਗਾ ਤੇ ਘੱਟੋ ਘੱਟ ਜਿਹੜੀ ਜੇ ਬੰਦੇ ਨੂੰ ਲੱਗਦਾ ਹੈਗਾ ਕਿ ਜੇ ਘੱਟੋ ਘੱਟ ਬੰਦਾ ਕਿਤੇ ਜਾ ਰਿਹਾ ਜਿੱਥੇ ਕਿਤੇ ਭੀੜ ਹੈ ਜਿਵੇਂ ਕਿਤੇ ਬੈਂਕ ਤੇ ਤੁਸੀਂ ਜਾਣਾ ਪੈਸੇ ਕਢਾਉਣ ਵਾਸਤੇ ਕਿਸੇ ਗ੍ਰੋਸਰੀ ਦੀ ਸ਼ਾਪ ਤੇ ਜਾਣਾ ਹੈਗਾ ਜਾਂ ਜਿੱਥੇ ਤੁਸੀਂ ਰਾਸ਼ਨ ਲੈਣਾ ਜਾਂ ਕਿਤੇ ਹੋਰ ਜਾਣਾ ਜਿੱਥੇ ਵੀ 10-15 ਬੰਦੇ ਖੜੇ ਹੈਗੇ ਨੇ ਆਲਰੇਡੀ ਉੱਥੇ ਚਾਹੇ ਜ਼ਰੂਰ ਪਾਇਆ ਜਾਵੇ ਬਾਕੀ ਤੁਸੀਂ ਮੰਨ ਲਓ ਕਿ ਸਵੇਰੇ ਆਪਣੇ ਗਲੀ ਦੇ ਸੈਰ ਕਰਨੀ ਹੈ ਕਿਤੇ ਮਤਲਬ ਹੋਰ ਅਜਿਹੀ ਥਾਂ ਤੇ ਸੈਰ ਕਰਨੀ ਹੈ ਤੁਸੀਂ ਇਕੱਲੇ ਘੁੰਮ ਰਹੇ ਹੋ ਆਪਣੀ ਮਤਲਬ ਕਿ ਘਰ ਦੇ ਅੰਦਰ ਰਹਿਣਾ ਹੈਗਾ ਘਰ ਦੇ ਅੰਦਰ ਤੁਸੀਂ ਮਾਸਕ ਪਾ ਕੇ ਰਹਿਣ ਦੀ ਲੋੜ ਨਹੀਂ ਹੈਗੀ ਪਰ ਘੱਟੋ ਘੱਟ ਤੁਸੀਂ ਭੀੜ ਵਾਲੀ ਥਾਂ ਦੇ ਉੱਤੇ ਜਿੱਥੇ ਤੁਸੀਂ ਹੋਰ ਲੋਕਾਂ ਨੂੰ ਮਿਲਣਾ ਹੈਗਾ ਉੱਥੇ ਜ਼ਰੂਰ ਇਹਦਾ ਇਸਤੇਮਾਲ ਕੀਤਾ ਜਾਵੇ
ਜੀ ਬਿਲਕੁਲ। ਅੱਛਾ ਜੇ ਅਸੀਂ ਡਾਕਟਰ ਸਾਹਿਬ ਗੱਲ ਕਰ ਲਈਏ ਇਕਾਂਤਵਾਸ ਰਹਿਣ ਦੀ ਔਰ ਵੱਖਰਾ ਰੱਖਣ ਦੀ, ਤੇ ਇਹਨਾਂ ਦੇ ਕੀ ਅਰਥ ਨੇ, ਕੀ ਇਹਨਾਂ ਦੇ ਮਕਸਦ ਨੇ, ਔਰ ਟੈਸਟ ਜਿਹੜੇ ਨੇ ਕਿਉਂ ਜ਼ਰੂਰੀ ਨੇ, ਕਿਸ ਲਈ ਜ਼ਰੂਰੀ ਨੇ? ਬਹੁਤ ਸਾਰੇ ਜਿਹੜੇ ਲੋਕ ਨੇ ਅਕਸਰ ਟੈਸਟ ਕਰਾਉਣ ਤੋਂ ਵੀ ਕਿਤੇ ਨਾ ਕਿਤੇ ਝਿਜਕਦੇ ਨੇ, ਕਿਉਂਕਿ ਜੇ ਕਿਸੇ ਨੂੰ ਹਲਕਾ ਫੁਲਕਾ ਵੀ ਬੁਖਾਰ ਹੋਵੇ, ਵੈਸੇ ਹੀ ਖੰਘ ਜ਼ੁਕਾਮ ਹੋਵੇ, ਤੇ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਘਰਾਂ ਦੇ ਵਿੱਚ ਘਰੇਲੂ ਨੁਸਖਿਆਂ ਦੇ ਨਾਲ। ਵੈਸੇ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਵੀ, ਲੋਕ ਜਿਹੜੇ ਨੇ ਉਹ ਆਪਣਾ ਇਲਾਜ ਖੁਦ ਹੀ ਕਰ ਰਹੇ ਨੇ। ਸੋ ਤੁਸੀਂ ਦੱਸੋ ਕਿ ਵਾਕਈ ਟੈਸਟ ਜਿਹੜੇ ਨੇ ਉਹ ਜ਼ਰੂਰੀ ਨੇ ਜਾਂ ਨਹੀਂ?
ਦੇਖੋ ਜੀ, ਹੁਣ ਪਤਾ ਹੀ ਜ਼ਿਆਦਾ ਕਿ ਅਸੀਂ ਪਹਿਲੇ ਦਿਨ ਤੋਂ ਹੀ ਨਾ ਜਿਹੜੀ ਮਤਲਬ ਕਿ ਇਸ ਬਿਮਾਰੀ ਨੂੰ ਹੈਂਡਲ ਕਰਨ ਦੇ ਵਾਸਤੇ ਠੀਕ ਹੈ ਜੀ, ਲੋਕਡਾਊਨ ਅਸੀਂ ਮਤਲਬ ਕਿ ਲਗਾਉਣਾ ਜ਼ਰੂਰੀ ਸੀਗਾ ਤਾਂ ਅਸੀਂ ਲਗਾਇਆ। ਅਸੀਂ ਲੋਕਡਾਊਨ ਲਾ ਕੇ ਤੇ ਅਸੀਂ ਮਤਲਬ ਕਿ ਸਾਰੀ ਸਿਚੁਏਸ਼ਨ ਜਿਹੜੀ ਹੈਗੀ ਨਾ ਉਹ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਕਰਤੀ, ਪੁਲਿਸ ਪ੍ਰਸ਼ਾਸਨ ਦੇ ਹਵਾਲੇ ਕਰਤੀ, ਤੇ ਮਤਲਬ ਕਿ ਉਹਨਾਂ ਨੇ ਇਹਨੂੰ ਇਸ ਤਰੀਕੇ ਦੇ ਨਾਲ ਇਹਨੂੰ ਹੈਂਡਲ ਕੀਤਾ ਕਿ ਲੋਕਾਂ ਵਿੱਚ ਇੱਕ ਡਰ ਬਣ ਗਿਆ ਵੀ ਜੇ ਪਤਾ ਨੀ ਮੈਂ ਇਹਨਾਂ ਨੂੰ ਦੱਸਤਾ ਕਿ ਮੈਨੂੰ ਬੁਖਾਰ ਹੈਗਾ ਤੇ ਮੈਨੂੰ ਚੁੱਕ ਕੇ ਲੈ ਜਾਣਗੇ, ਮੈਨੂੰ ਮਤਲਬ ਟੈਸਟ ਕਰਨਗੇ, ਪਤਾ ਨੀ ਮੇਰਾ ਕੀ ਕਰਨਗੇ, ਉਹਨੂੰ ਅੱਗੇ ਦਾ ਪਤਾ ਨੀ ਪ੍ਰੋਸੀਜਰ ਮੇਰਾ ਕੀ ਹੋਊਗਾ। ਉਹਦੇ ਵਿੱਚ ਇਸ ਤਰ੍ਹਾਂ ਦੇ ਕਈ ਮਨ ਵਿੱਚ ਚੋਰ ਬੈਠ ਗਿਆ ਵੀ ਜੇ ਮੈਂ ਦੱਸਿਆ ਤਾਂ ਮੈਨੂੰ ਪੁਲਿਸ ਹੈਂਡਲ ਕਰੂਗੀ, ਜਦੋਂ ਕਿ ਇਹ ਚਾਹੀਦਾ ਸੀਗਾ ਕਿ ਵੀ ਪੁਲਿਸ ਦਾ ਕੰਮ ਇਹ ਸੀਗਾ ਕਿ ਲੋਕਾਂ ਨੂੰ ਥੋੜੀ ਜਿਹੀ ਹਦਾਇਤ ਦੇਣੀ ਵੀ ਤੁਸੀਂ ਕਰਕੇ ਰਹੋ, ਵੀ ਤੁਹਾਡਾ ਫਾਇਦਾ ਹੈਗਾ, ਤੇ ਜੇ ਕੋਈ ਮਤਲਬ ਕਿ ਪ੍ਰੋਬਲਮ ਹੁੰਦੀ ਤਾਂ ਉਹ ਉਹਨਾਂ ਨੂੰ ਸੰਪਰਕ ਦੇਣੇ ਚਾਹੀਦੇ ਵੀ ਡਾਕਟਰ ਦੇ ਨਾਲ ਤੁਸੀਂ ਗੱਲ ਕਰੋ, ਉਹਨਾਂ ਨੂੰ ਡਾਕਟਰ ਸਮਝਾਉਂਦੇ, ਜਾਂ ਕਿਤੇ ਵੀ ਮਤਲਬ ਕਿ ਅਨਾਊਂਸਮੈਂਟ ਸੀਗੀਆਂ, ਜਾਂ ਅੱਜ ਕੱਲ੍ਹ ਸਾਡੇ ਕੋਲ ਟੈਲੀਵਿਜ਼ਨ ਵੀ ਹੈਗਾ, ਲੋਕਲ ਵੀ ਮਤਲਬ ਕਿ ਚੈਨਲ ਵੀ ਹੈਗੇ ਨੇ ਦੇ ਵੱਡੇ ਸ਼ਹਿਰਾਂ ਦੇ ਵਿੱਚ, ਮਤਲਬ ਕਿ ਲੋਕਲ ਕੇਬਲ ਦੇ ਨਾਲ ਮਤਲਬ ਕਿ ਚੈਨਲ ਹੈਗੇ ਨੇ, ਉੱਥੇ ਡਾਕਟਰ ਸਮਝਾਉਂਦੇ ਹੈ ਨਾ। ਮੈਨੂੰ ਅੱਜ ਕਿਸੇ ਨੇ ਕਿਹਾ ਕਿ ਵੀ ਜਿਹੜੀ ਹੱਥ ਕਿਵੇਂ ਧੋਣੇ ਚਾਹੀਦੇ ਨੇ, ਇਹ ਇੱਕ ਵਾਰੀ ਕਹਿੰਦਾ ਕਿ ਆਪਣੇ ਇੱਕ ਮੰਤਰੀ ਸਮਝਾ ਰਹੇ ਸੀਗੇ ਕਿਸੇ ਮਤਲਬ ਕਿ, ਤੇ ਮੈਂ ਬੰਦੇ ਨੇ ਪੁੱਛਿਆ ਵੀ ਤੁਸੀਂ ਉਹ ਦੇਖਿਆ ਪੜਿਆ ਤੇ ਨਹੀਂ, ਉਹ ਮੰਤਰੀ ਤਾਂ ਕਹਿੰਦਾ ਇਹਨਾਂ ਦਾ ਤਾਂ ਆਪਣਾ ਏਜੰਡਾ ਹੁੰਦਾ, ਮੈਂ ਨੀ ਦੇਖਿਆ। ਕਹਿੰਦੇ ਡਾਕਟਰ ਨੂੰ ਜੇ ਸਮਝਾ ਰਿਹਾ ਹੁੰਦਾ ਤਾਂ ਉਹਨਾਂ ਲੋਕਾਂ ਨੇ ਵੱਧ ਦੇਖਣਾ ਸੀਗਾ, ਜੇ ਮਤਲਬ ਕਿ ਸਾਡੇ ਲੀਡਰ ਜਾਂ ਸਾਡੇ ਜਿਹੜੇ ਪੁਲਿਸ ਵਾਲੇ ਜਿਹੜੇ ਨੇ ਠੀਕ ਹੈ ਜੀ, ਉਹ ਆਪਣੇ ਹਿਸਾਬ ਨਾਲ ਕਈ ਲੋਕ ਚੰਗੇ ਵੀ ਕਰ ਰਹੇ ਨੇ, ਪਰ ਉਹਨਾਂ ਦਾ ਜਿਹੜਾ ਸਟਾਈਲ ਆਫ ਵਰਕਿੰਗ ਹੈ ਨਾ ਉਹ ਇੱਕ ਡਰ ਪੈਦਾ ਕਰਦਾ, ਕਹਿੰਦਾ ਮਤਲਬ ਡਰ ਦੇ ਨਾਲ ਕਰਕੇ ਫਿਰ ਉਸ ਤੋਂ ਕਮੀ ਜਾਂਦੇ। ਹੁਣ ਜਿਹੜੀ ਕੁਆਰੰਟਾਈਨ ਦੀ ਗੱਲ ਹੈਗੀ ਹੈ, ਹੁਣ ਤੁਸੀਂ ਇੱਕ ਸਾਨੂੰ ਪਤਾ ਲੱਗ ਗਿਆ ਵੀ ਇਹ ਜਦੋਂ ਬਾਹਰੋਂ ਆਇਆ ਇਹ ਜਿਹੜੇ ਲੋਕ ਵਿਦੇਸ਼ ਤੋਂ ਆਇਆ ਹੈ ਵਾਇਰਸ ਹੈ ਨਾ, ਸਾਡਾ ਆਪਣਾ ਓਰੀਜਨਲ ਵਾਇਰਸ ਨਹੀਂ ਹੈਗਾ ਇੰਡੀਆ ਦਾ, ਜਿੱਥੋਂ ਫਿਰ ਇਹ ਟਰੈਵਲ ਕੀਤਾ ਇੱਕ ਤੋਂ ਦੂਜੇ ਤੋਂ ਤੀਜੀ ਗਿਣਤੀ ਦੇ ਵਿੱਚ ਇਸ ਤਰੀਕੇ ਨਾਲ। ਫਿਰ ਇਹ ਸੀਗਾ ਵੀ ਜਿਹਨੂੰ ਸਿੰਪਟਮ ਨਹੀਂ ਹੈਗੇ ਤੇ ਸਿੰਪਟਮ ਹੈਗੇ, ਇਹ ਦੋ ਤਰ੍ਹਾਂ ਦੇ ਮਤਲਬ ਜਦੋਂ ਸਕਰੀਨਿੰਗ ਸ਼ੁਰੂ ਕੀਤੀ ਏਅਰਪੋਰਟ ਦੇ ਉੱਤੇ ਜਾਂ ਹੁਣ ਵੀ ਹੋ ਰਹੀ ਹੈ ਵੀ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਜੋ ਆ ਰਹੇ ਨੇ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਨੇ, ਤਾਂ ਜਿਹੜੀ ਮਤਲਬ ਕਿ ਸਕਰੀਨਿੰਗ ਕਰ ਰਹੇ ਨੇ ਉਹ ਸਕਰੀਨਿੰਗ ਕਰ ਰਹੇ ਥਰਮਲ ਸਕਰੀਨਿੰਗ ਕਰ ਰਹੇ ਹੈਗੇ ਨੇ, ਉਹ ਥਰਮਲ ਸਕਰੀਨਿੰਗ ਕਰਕੇ ਜੇ ਮੰਨ ਲਓ ਕਿਸੇ ਨੂੰ ਟੈਂਪਰੇਚਰ ਹੈਗਾ ਜਾਂ ਮਾੜੀ ਮੋਟੀ ਨੂੰ ਖਾਂਸੀ ਹੈਗੀ ਹੈ, ਉਹ ਤੁਹਾਨੂੰ ਕਿਹਾ ਜਾਂਦਾ ਆਈਸੋਲੇਸ਼ਨ ਦੇ ਵਿੱਚ, ਤੇ ਜਿਹੜਾ ਹੈਗਾ ਹੈਲਦੀ ਤੇ ਜਿਹਨੇ ਮੈਂ ਦੱਸਿਆ ਵੀ 2 ਤੋਂ 14 ਦਿਨ ਦੇ ਵਿੱਚ ਉਹਨੂੰ ਸਿੰਪਟਮ ਪ੍ਰੋਡਿਊਸ ਹੋਣੇ ਹੈ, ਹੋ ਸਕਦਾ ਕਿ ਉਹ ਸੋਚਦੇ ਨੇ ਵੀ ਹੋ ਸਕਦਾ ਕਿ ਇਹਨੂੰ ਉੱਥੇ ਹੈਲਦੀ ਚੱਲਿਆ ਹੋਵੇ ਤੇ ਰਾਹ ਦੇ ਵਿੱਚ ਇਹਨੂੰ ਵਾਇਰਸ ਮਿਲ ਗਿਆ ਹੋਵੇ ਕਿਤੇ ਤੇ ਇਹਦੀ ਬੋਡੀ ਚ ਐਂਟਰ ਕਰ ਗਿਆ ਹੋਵੇ ਤੇ ਇਹ ਸਿੰਪਟਮ ਪ੍ਰੋਡਿਊਸ ਕਰੂਗਾ। ਉਹਨੂੰ ਕਿਹਾ ਵੀ ਤੁਸੀਂ ਥੋੜੇ ਦਿਨ ਮਤਲਬ ਕਿ ਆਪਣੇ ਇਹਨੂੰ ਵੱਖਰਾ ਰੱਖਿਆ ਜਾਵੇ, ਕੁਆਰੰਟਾਈਨ ਹੈਗਾ ਵੱਖਰਾ ਰੱਖਣਾ, ਉਹ ਬੰਦਾ ਹੈਲਦੀ ਹੈਗਾ ਸਿਰਫ ਉਹਨੂੰ ਅਬਜ਼ਰਵ ਕਰਨਾ ਹੈਗਾ, ਤੇ ਉਹ ਦੱਸਣਾ ਚਾਹੀਦਾ ਵੀ ਤੁਸੀਂ ਹੈਲਦੀ ਹੈਗੇ, ਤੁਸੀਂ ਤੁਹਾਨੂੰ ਸਿਰਫ ਅਸੀਂ ਅਬਜ਼ਰਵ ਕਰਨਾ ਹੈ ਤੇ ਸਾਡੇ ਅੰਦਰ ਵਾਇਰਸ ਜਾ ਕੇ ਨਹੀਂ ਗਿਆ ਹੈ ਨਾ, ਤੇ ਜੇ ਨਹੀਂ ਗਿਆ ਹੋਊਗਾ ਤੇ ਤੁਹਾਨੂੰ ਕੁਛ ਨੀ ਹੋਊਗਾ ਤੇ ਫਿਰ ਤੁਹਾਨੂੰ ਅਸੀਂ 10 ਦਿਨਾਂ ਬਾਅਦ ਘਰੇ ਭੇਜ ਦਾਂਗੇ। ਹੁਣ ਉੱਥੇ ਇਸ ਤਰ੍ਹਾਂ ਕਿ ਕੰਫਿਊਜ਼ਨ ਹੀ ਹੋਇਆ, ਅਸੀਂ ਇਹ ਦੱਸਿਆ ਨੀ ਕੁਆਰੰਟਾਈਨ ਤੇ ਤੁਸੀਂ ਉਹਨਾਂ ਨੂੰ ਬਿਠਾਤਾ, ਉਹ ਉੱਥੇ ਨੂੰ ਦੱਸਤਾ ਤੇ ਉਹ ਫਿਰ ਉਹ ਮਤਲਬ ਕਿ ਲੋਕਾਂ ਨੂੰ ਕੰਪਲੇਂਟ ਕਰ ਰਹੇ ਹਾਂ ਵੀ ਅਸੀਂ ਇੱਥੇ ਸਾਨੂੰ ਬਿਠਾਤਾ, ਸਾਨੂੰ ਕੋਈ ਪੁੱਛ ਨੀ ਰਿਹਾ, ਸਾਡੇ ਕੋਲ ਕੋਈ ਡਾਕਟਰ ਨੀ ਆ ਰਿਹਾ, ਕੋਈ ਨਰਸ ਨੀ ਆ ਰਿਹਾ। ਉਹਨਾਂ ਨੂੰ ਦੱਸਣ ਦੀ ਲੋੜ ਹੈ ਵੀ ਸਾਨੂੰ ਡਾਕਟਰ ਨਰਸ ਕਿਸੇ ਨੇ ਨਹੀਂ ਆਉਣਾ, ਜੇ ਤੁਹਾਨੂੰ ਕੋਈ ਸਿੰਪਟਮ ਹੋਊਗਾ ਤਾਂ ਤੁਸੀਂ ਦੱਸਣਾ ਤੇ ਅਸੀਂ ਤੁਹਾਨੂੰ ਐਕਸ਼ਨ ਵੀ ਲੈ ਜਾਵਾਂਗੇ ਤੇ ਅਸੀਂ ਆਈਸੋਲੇਸ਼ਨ। ਆਈਸੋਲੇਸ਼ਨ ਜਿਹੜੀ ਹੈਗੀ ਹੈ ਉਹ ਉਹਨੂੰ ਮਰੀਜ਼ ਨੂੰ ਜਿਹਨੂੰ ਸਿੰਪਟਮ ਹੈਗੇ ਨੇ ਉਹਨੂੰ ਵੱਖਰਾ ਕਰਨਾ ਹੋਇਆ ਤੇ ਉਹਨੂੰ ਉੱਥੇ ਟੈਸਟ ਕਰਨਾ ਹੋਇਆ ਤੇ ਟੈਸਟ ਪੋਜ਼ਿਟਿਵ ਆ ਜਾਂਦਾ ਹੋਇਆ ਤਾਂ ਫਿਰ ਮਤਲਬ ਕਿ ਕੋਰੋਨਾ ਵਾਰਡ ਵਿੱਚ ਚਲਾ ਜੂਗਾ, ਜੇ ਟੈਸਟ ਨੈਗੇਟਿਵ ਆ ਜਾਂਦਾ ਪਰ ਸਿੰਪਟਮ ਹੈਗੇ ਨੇ ਉਹਦਾ ਮਤਲਬ ਹੈ ਵੀ ਉਹਨੂੰ ਕੋਈ ਹੋਰ ਫਲੂ ਹੈਗਾ, ਹੋਰ ਕੋਈ ਕਾਰਨ ਬਿਮਾਰ ਹੈਗਾ, ਖਾਂਸੀ ਹੈਗੀ ਜਾਂ ਬੁਖਾਰ ਹੈ।
ਕੁਛ ਇਸ ਵਕਤ ਸਰੋਤੇ ਨੇ ਜੋ ਸਾਡੇ ਨਾਲ ਜੁੜੇ ਹੋਏ ਨੇ, ਆਪਾਂ ਉਹਨਾਂ ਦੇ ਜਿਹੜੇ ਸੁਨੇਹੇ ਨੇ ਉਹ ਵੀ ਸ਼ਾਮਿਲ ਕਰ ਲਈਏ। ਦਲਬੀਰ ਸਿੰਘ ਜੀ ਕੁਵੈਤ ਤੋਂ ਸਾਡੇ ਨਾਲ ਜੁੜੇ ਨੇ, ਤੇ ਨਾਲ ਹੀ ਨਾਲ ਕੁਵੈਤ ਤੋਂ ਹੀ ਸਾਡੇ ਕੋਲ ਗੁਰਮੀਤ ਸਿੰਘ ਭੁੱਲਰ ਜੀ ਦਾ ਸੁਨੇਹਾ ਵੀ ਆਇਆ, ਉਹ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਤੇ ਬਹੁਤ ਸ਼ੁਕਰੀਆ ਔਰ ਆਏ ਮਹਿਮਾਨ ਨੂੰ ਵੀ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ। ਔਰ ਪਾਲ ਸ਼ਰਮਾ ਜੀ ਨਿਊਯਾਰਕ ਤੋਂ ਇਸ ਵਕਤ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਬਹੁਤ ਵਧੀਆ ਗੱਲਬਾਤ ਕਹਿੰਦੇ ਡਾਕਟਰ ਸਾਹਿਬ ਦੇ ਨਾਲ ਚੱਲ ਰਹੀ ਹੈ, ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਨੇ। ਤੇ ਜੀ ਇੱਕ ਹੋਰ ਸਾਡੇ ਇੱਥੇ ਸਰੋਤੇ ਨੇ ਗੁਰਿੰਦਰਪਾਲ ਜੀ, ਉਹ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਸਾਡੇ ਤਮਾਮ ਸੁਣਨ ਵਾਲੇ ਸਰੋਤਿਆਂ ਦਾ ਜੋ ਇਸ ਵਕਤ ਸਾਡੇ ਨਾਲ ਸਾਂਝ ਪਾ ਰਹੇ ਨੇ। ਤੇ ਪ੍ਰੋਫੈਸਰ ਸਾਹਿਬ, ਜਾਂਦੇ ਜਾਂਦੇ ਆਪਣੇ ਸਰੀਰ ਨੂੰ ਬਿਲਕੁਲ ਸਿਹਤਮੰਦ ਰੱਖਣ ਦੇ ਲਈ ਸਮਾਜਿਕ ਇਕੱਲਤਾ ਧਾਰਨ ਕਰਦੇ ਹੋਏ ਕਿਸ ਤਰੀਕੇ ਦੇ ਨਾਲ ਅਸੀਂ ਸਿਹਤਮੰਦ ਰਹਿ ਸਕਦੇ ਹਾਂ, ਜਾਂਦੇ ਜਾਂਦੇ ਕੋਈ ਸੰਦੇਸ਼ ਤੁਸੀਂ ਦੇਣਾ ਚਾਹੋ ਜੀ?
ਗੱਲ ਤਾਂ ਹੈਗੀ ਵੀ ਅਲਟੀਮੇਟਲੀ ਹੁਣ ਜਦੋਂ ਸਾਰੀਆਂ ਗੱਲਾਂ ਮਤਲਬ ਕਿ ਅਸੀਂ ਇਹਨਾਂ ਤੋਂ ਸਿੱਖੀਆਂ ਨੇ, ਇੱਕ ਚੀਜ਼ ਜਿਹੜੀ ਆ ਰਹੀ ਹੈਗੀ ਉਹ ਹੈਗੀ ਹੈ ਵੀ ਸਾਡੀ ਪਰਸਨਲ ਇਮਿਊਨਿਟੀ ਦੀ ਗੱਲ ਆ ਰਹੀ ਹੈਗੀ ਹੈ। ਇਹ ਫਸਟ ਟਾਈਮ ਮਤਲਬ ਕਿ ਲੋਕਾਂ ਨੂੰ ਗੱਲ ਦੀ ਪਤਾ ਲੱਗੀ ਹੈ ਵੀ ਸਾਡੇ ਜਦੋਂ ਕਿ ਅਸਲ ਦੇ ਉੱਤੇ ਸਾਡੇ ਅੰਦਰ ਇੱਕ ਬਹੁਤ ਖੂਬਸੂਰਤ ਮਤਲਬ ਕਿ ਸਾਡੀ ਬੋਡੀ ਦੇ ਇੱਕ ਸਿਸਟਮ ਹੈਗਾ ਜਿਹਨੂੰ ਇਮਿਊਨ ਸਿਸਟਮ ਕਹਿੰਦੇ ਹਾਂ, ਜਿਹੜੀ ਆਪਾਂ ਪੰਜਾਬੀ ਕਈ ਵੀ ਸੁਰੱਖਿਆ ਪ੍ਰਣਾਲੀ ਹੈਗੀ ਹੈ, ਜਿਹੜੀ ਉਹਦੇ ਚ ਇੱਕ ਕਪੈਸਿਟੀ ਇੱਕ ਤਾਕਤ ਹੈਗੀ ਹੈ ਆਮ ਬਿਮਾਰੀਆਂ ਨਾਲ ਲੜਨ ਦੀ, ਉਹ ਵਾਇਰਸ ਨੂੰ ਮਾਰਨ ਦੇ ਕਾਬਲ ਹੈਗੀ ਹੈ, ਉਹ ਬੈਕਟੀਰੀਆ ਨੂੰ ਮਾਰਨ ਦੇ ਕਾਬਲ ਹੈਗੀ ਹੈ, ਉਹ ਹੈਗੀ ਹੈ ਉਹਨੂੰ ਸਟਰੋਂਗ ਬਣਾਉਣ ਦੀ ਮਤਲਬ ਕਿ ਜ਼ਰੂਰਤ ਹੈਗੀ ਹੈ। ਤੇ ਸਾਨੂੰ ਉਹਦੇ ਵਾਸਤੇ ਖਾਸ ਤੌਰ ਤੇ ਖਾਣ ਪੀਣ ਦੀਆਂ ਆਪਣੀਆਂ ਆਦਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਾਨੂੰ ਮਤਲਬ ਕਿ ਹਰੀਆਂ ਸਬਜ਼ੀਆਂ ਉਹਦੇ ਦੇ ਵਿੱਚ ਜਿਹੜੇ ਨੇ ਫਲ ਜਿੱਥੇ ਅਸੀਂ ਕਰ ਸਕਦੇ ਹਾਂ ਖਾਣੇ ਚਾਹੀਦੇ ਨੇ, ਜੋ ਕੁਦਰਤ ਦੇ ਵਿੱਚ ਸਾਨੂੰ ਖਾਣ ਪੀਣ ਦਾ ਰੂਪ ਮਿਲਿਆ ਹੈਗਾ, ਜਿਵੇਂ ਟਮਾਟਰ ਹੈਗਾ ਤਾਂ ਅਸੀਂ ਖਾਈ ਕੋਸ਼ਿਸ਼ ਕਰੀਏ ਟਮਾਟਰ ਖਾਈਏ, ਟਮਾਟਰ ਦੀ ਸੂਪ ਦੀ ਬਜਾਏ ਮਤਲਬ ਕਿ ਨਕੰਮੀ ਹੈਗੀ ਹੈ ਗਾਉਣ ਦਾ, ਮਤਲਬ ਕਿ ਅਸੀਂ ਜੂਸ ਦੀ ਥਾਂ ਅਸੀਂ ਜੇ ਉਹਨੂੰ ਪੂਰਾ ਖਾ ਸਕਦੇ ਉਹਨੂੰ ਖਾਈਏ, ਉਹਦੇ ਨਾਲ ਘੱਟ ਤੋਂ ਘੱਟ ਛੇੜਛਾੜ ਕਰੀਏ ਤਲੀਏ ਘੱਟ, ਤੇ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਮਤਲਬ ਕਿ ਅਸੀਂ ਉਹਨੂੰ ਆਪਾਂ ਉਸਦੇ ਓਰਿਜਿਨਲ ਰੂਪ ਦੇ ਵਿੱਚ ਖਾ ਸਕਦੇ ਹਾਂ, ਉਹ ਸਾਡੀ ਇਮਿਊਨਿਟੀ ਨੂੰ ਵਧਾਊਗਾ। ਤੇ ਇਮਿਊਨਿਟੀ ਨੂੰ ਵਧਾ ਕੇ ਰੱਖਣਾ ਚਾਹੀਦਾ ਤੇ ਜਿਹੜੇ ਫਾਸਟ ਫੂਡ ਨੇ ਤੇ ਜਿਹੜੇ ਰੈਸਟੋਰੈਂਟ ਵਿੱਚ ਬਣੇ ਹੋਏ ਫੂਡ ਨੇ ਜਿਹੜੇ ਕਿ ਬਹੁਤ ਜ਼ਿਆਦਾ ਪ੍ਰੋਸੈਸਡ ਹੁੰਦੇ ਹੈਗੇ ਨੇ, ਜਿਹਨਾਂ ਨੂੰ ਕਾਫੀ ਮਤਲਬ ਕਿ ਪਹਿਲਾਂ ਉਬਾਲ ਕੇ ਜਾਂ ਭੁੰਨ ਕੇ ਰੱਖਿਆ ਹੁੰਦਾ, ਫਿਰ ਉਹਨਾਂ ਨੂੰ ਫਰਿੱਜਰ ਚ ਰੱਖਦੇ ਆ, ਫਰਿੱਜਰ ਤੋਂ ਚੁੱਕ ਕੇ ਫਿਰ ਗਰਮ ਕਰਦੇ ਆ ਤੇ ਖਾਂਦੇ ਆ, ਫਿਰ ਬਚ ਜਾਂਦਾ ਉਹ ਫਿਰ ਰੱਖ ਦਿੰਦੇ ਆ, ਫਿਰ ਯਾਨੀ ਕਿ ਜਿੰਨੀ ਵਾਰੀ ਉਹਨੂੰ ਤੁਸੀਂ ਛੇੜਛਾੜ ਕਰੋਗੇ ਉਹਦੀ ਨਿਊਟ੍ਰੀਐਂਟ ਵੈਲਿਊ ਘਟਦੀ ਹੈਗੀ ਹੈ, ਉਹ ਖਾਧਾ ਦਾ ਫੂਡ ਜਿਹੜਾ ਹੈਗਾ ਸਾਡੇ ਇਮਿਊਨ ਸਿਸਟਮ ਨੂੰ ਸਗੋਂ ਕਮਜ਼ੋਰ ਕਰਦਾ ਹੈਗਾ। ਇਸ ਕਰਕੇ ਜਿਹੜੀਆਂ ਵੀ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਮਤਲਬ ਜਿਹੜੀ ਕਰਨੀ ਚਾਹੀਦੀ ਹੈ। ਬਾਕੀ ਜਿਹੜੀਆਂ ਹੈਲਥ ਹਾਈਜੀਨ ਹੈ ਜਿਹੜੀ ਹਨਾ, ਇਹ ਤਾਂ ਚਲੋ ਸਾਡਾ ਇੱਕ ਆਮ ਹੀ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ, ਬਚਪਨ ਦੇ ਸਕੂਲਾਂ ਦੇ ਵਿੱਚ ਵੀ ਹੱਥ ਧੋਣ ਦੀ ਆਦਤ ਹੈ,
ਬਿਲਕੁਲ ਕਿਤੇ ਨਾ ਕਿਤੇ ਕੋਰੋਨਾ ਦੇ ਹੋਣ ਕਾਰਨ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾ ਕੇ ਵੀ ਗਿਆ ਕਿ ਜਿਹੜੇ ਕਿਤੇ ਪਹਿਲਾਂ ਹੱਥ ਨਹੀਂ ਸੀ ਧੋਂਦੇ, ਹੁਣ ਅਸੀਂ ਸੈਨੀਟਾਈਜ਼ਰ ਕਰਨਾ ਸਿੱਖ ਗਏ ਆ, ਵਾਰ ਵਾਰ ਹੱਥ ਧੋਣਾ ਸਿੱਖ ਗਏ ਆ, ਤੇ ਇਹ ਵੀ ਕਿਤੇ ਨਾ ਕਿਤੇ ਇੱਕ ਚੰਗੀ ਗੱਲ ਵੀ ਜਿਹੜੀ ਹੈ ਜ਼ਰੂਰ ਸਿਖਾਈ ਹੈ। ਸੋ ਡਾਕਟਰ ਸ਼ਾਮ ਸੁੰਦਰ ਜੀ, ਬਹੁਤ ਵਧੀਆ ਗੱਲਾਂ ਬਾਤਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਜਾਂਦੇ ਜਾਂਦੇ ਅਮਰਜੀਤ ਸਿੰਘ ਔਲਖ ਜੀ ਇਟਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਜੀ ਡਾਕਟਰ ਸਾਹਿਬ ਨੇ, ਸੋ ਪਸੰਦ ਕਰਦੇ ਨੇ, ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਅਮਰਜੀਤ ਸਿੰਘ ਔਲਖ ਜੀ। ਔਰ ਬਿਲਕੁਲ ਜੀ, ਕੋਰੋਨਾ ਜੋ ਮਹਾਮਾਰੀ ਹੈ, ਇੱਕ ਦਿਨ ਇਹੀ ਆਸ ਕਰਦੇ ਕਿ ਇਤਿਹਾਸ ਬਣ ਜਾਏਗੀ ਔਰ ਇਸ ਦੀਆਂ ਸਿਰਫ ਕਹਾਣੀਆਂ ਰਹਿ ਜਾਣਗੀਆਂ, ਪਰ ਇਹ ਅਗਲੀਆਂ ਨਸਲਾਂ ਦੇ ਲਈ ਕਿਸ ਤਰ੍ਹਾਂ ਦੇ ਸਬਕ ਛੱਡ ਕੇ ਜਾਏਗੀ ਇਸ ਦਾ ਅੰਦਾਜ਼ਾ ਫਿਲਹਾਲ ਲਗਾਉਣਾ ਮੁਸ਼ਕਿਲ ਨਹੀਂ ਹੈ ਜੀ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਰੇਡੀਓ ਚੈਨਲ ਦੇ ਪ੍ਰਤੀਨਿਧੀ ਵੱਲੋਂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਦੋਸਤੋ, ਪ੍ਰੋਗਰਾਮ ਚ ਇਸ ਵਕਤ ਇੱਕ ਗੀਤ ਸੁਣਦੇ ਆ, ਗੀਤ ਦੇ ਉਸ ਪਾਰ ਕੁਛ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਫਿਲਹਾਲ ਹੁਣ ਤੱਕ ਦੀ ਕੀ ਅਪਡੇਟ ਹੈ ਦੇਸ਼ ਔਰ ਦੁਨੀਆਂ ਦੇ ਵਿੱਚ, ਸਭ ਤੋਂ ਪਹਿਲਾਂ ਸੁਣਦੇ ਆ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇੱਕ ਗੀਤ।
ਪੱਲਾ ਅੱਡ ਕੇ ਦੁਆ ਇਹੋ ਮੰਗਲਾ ਮੈਂ, ਅੱਲਾ ਦਿਲ ਦੀ ਸੁਣੇ ਜੇ ਮੇਰੇ, ਅੱਖਾਂ ਖੋਲਾਂ ਹੋ ਅੱਖਾਂ ਖੋਲਾਂ, ਅੱਖਾਂ ਖੋਲਾਂ ਤੇ ਸਾਵੇਂ ਤੂੰ ਹੋਵੇਂ, ਜੇ ਮੀ ਚਾਂਦ ਸੁਪਨੇ ਤੇਰੇ। ਕੇਸਾਂ ਵਿੱਚ ਗੁੰਦਾ ਸੋਹਣੇ ਫੁੱਲ ਮੈਂ ਕਰੀਰਾਂ ਦੇ ਤੇਰੇ ਨਾ ਮੁਕਾਬਲੇ ਕੀ ਸੱਸੀਆਂ ਤੇ ਹੀਰਾਂ ਦੇ ਕੱਲਾ ਕੱਲਾ ਮੈਂ ਪੁਗਾਉਣਾ ਤੇਰੇ ਨਾਲ ਹਾਨਣੇ ਚਾ ਦਿਲ ਵਿੱਚ ਸਾਂਭੇ ਨੇ ਬਥੇਰੇ ਪੱਲਾ ਅੱਡ ਕੇ ਦੁਆ ਇਹੋ ਮੰਗ ਲਾ ਮੈਂ ਅੱਲਾ ਦਿਲ ਦੀ ਸੁਣੇ ਜੇ ਮੇਰੇ ਅੱਖਾਂ ਖੋਲਾਂ ਤੇ ਸਾਵੇਂ ਤੂੰ ਹੋਵੇਂ ਜੇ ਮੀ ਚਾਤ ਸੁਪਨੇ ਤੇਰੇ ਸਦਕੇ ਜੀ ਜਾਨ ਦੇ ਦਾਂ ਤੇਰੀਆਂ ਯਾਦਾਵਾਂ ਤੇ ਤੇਰੀ ਮੇਰੀ ਪੈੜ ਹੋਵੇ ਪਿੰਡ ਦੇ ਆਰਾਵਾਂ ਤੇ ਹਾਂ ਆਥਣਾ ਨੂੰ ਦੀਵੇ ਇਕੱਠੇ ਬਾਲੀਏ ਤਾਰੇ ਗਿਣੀਏ ਨੀ ਰਾਤ ਹਨੇਰੇ ਪੱਲਾ ਅੱਡ ਕੇ ਦੁਆ ਇਹੋ ਮੰਗ ਲਾ ਮੈਂ ਅੱਲਾ ਦਿਲ ਦੀ ਸੁਣੇ ਅੱਖਾਂ ਖੋਲਾਂ ਤੇ ਸਾਵੇਂ ਤੂੰ ਹੋਵੇਂ ਜੇ ਮੀ ਚਾਤ ਸੁਪਨੇ ਤੇਰੇ
ਜੀ ਹਾਂ ਸੋਹਣੇ ਜਿਹੇ ਗੀਤ ਸੁਣ ਕੇ ਆਪਾਂ ਵਾਪਿਸ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਸੰਦੀਪ ਲਾਈਵ ਇਸ ਵਕਤ ਤੁਸੀਂ ਸੁਣ ਰਹੇ ਹੋ ਜੀ ਔਰ ਜੇ ਕਰ ਅਸੀਂ ਗੱਲ ਕਰੀਏ ਇਸ ਵੇਲੇ ਪੂਰੀ ਦੁਨੀਆਂ ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਕੀ ਸਥਿਤੀ ਹੈ ਕੀ ਕੁਛ ਚੱਲ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਥੇ ਗੱਲ ਸ਼ੇਅਰ ਕਰਾਂ ਰੇਲਵੇ ਦੇ ਸੰਬੰਧਿਤ ਜੀ ਹਾਂ ਭਾਰਤ ਦੀ ਗੱਲ ਕਰੀਏ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਉਹਨਾਂ ਦੇ ਮੁਤਾਬਕ ਰੇਲਵੇ ਨੇ 5000 ਕੋਚ ਕੋਵਿਡ ਸੈਂਟਰ ਦੇ ਵਿੱਚ ਤਬਦੀਲ ਕੀਤੇ ਨੇ ਔਰ ਇਨ੍ਹਾਂ ਦੇ ਵਿੱਚੋਂ ਕਈਆਂ ਦੀ ਵਰਤੋਂ ਹਾਲੇ ਨਹੀਂ ਹੋ ਰਹੀ ਔਰ ਇਸ ਲਈ 50% ਕੋਚ ਸਪੈਸ਼ਲ ਸ਼ਰਮਿਕ ਟ੍ਰੇਨਾਂ ਦੇ ਲਈ ਵਰਤੇ ਗਏ ਨੇ ਜੇ ਲੋੜ ਪਈ ਤਾਂ ਫਿਰ ਇਨ੍ਹਾਂ ਦੀ ਵਰਤੋਂ ਕੋਵਿਡ-19 ਦੇ ਲਈ ਕੀਤੀ ਜਾਵੇਗੀ ਗੱਲ ਕਰੀਏ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਦੇ ਮੁਤਾਬਕ ਸ਼ਰਮਿਕ ਸਪੈਸ਼ਲ ਟ੍ਰੇਨਾਂ ਜਿਹੜੀਆਂ ਨੇ ਉਹ 1 ਮਈ ਤੋਂ ਸ਼ੁਰੂ ਕੀਤੀਆਂ ਸੀਗੀਆਂ ਸਾਰੇ ਉਨ੍ਹਾਂ ਨੇ ਦੱਸਿਆ ਕਿ ਮੁਸਾਫਰਾਂ ਨੂੰ ਜਿਹੜਾ ਖਾਣਾ ਹੈ ਔਰ ਪੀਣ ਦਾ ਪਾਣੀ ਜਿਹੜਾ ਹੈ ਉਸ ਵਿਚ ਦਿੱਤਾ ਜਾ ਰਿਹਾ ਅਗਲੇ 10 ਦਿਨਾਂ ਦੇ ਲਈ 2600 ਟ੍ਰੇਨਾਂ ਸ਼ਡਿਊਲ ਨੇ ਔਰ 85% ਰੇਲ ਖਰਚਾ ਚੁੱਕ ਰਹੀ ਹੈ ਬਾਕੀ ਸੂਬਾ ਸਰਕਾਰਾਂ ਕਿਰਾਏ ਦੇ ਰੂਪ ਦੇ ਵਿਚ ਵੀ ਦੇ ਰਹੀਆਂ ਨੇ ਤੇ ਸੂਬਾ ਸਰਕਾਰਾਂ ਦੀ ਲੋੜ ਦੇ ਹਿਸਾਬ ਨਾਲ ਟ੍ਰੇਨਾਂ ਸ਼ਡਿਊਲ ਕੀਤੀਆਂ ਜਾਂਦੀਆਂ ਨੇ ਬਿਹਾਰ ਤੇ ਉੱਤਰ ਪ੍ਰਦੇਸ਼ ਦੇ 80% ਪ੍ਰਵਾਸੀ ਮਜ਼ਦੂਰ ਟ੍ਰੇਨ ਦੇ ਰਾਹੀਂ ਘਰ ਜਾ ਚੁੱਕੇ ਨੇ ਔਰ ਜੇਕਰ ਅਸੀਂ ਗੱਲ ਕਰੀਏ ਪਹਿਲਾਂ ਸੂਬੇ ਦੇ ਅਧਿਕਾਰੀ ਰਿਕੁਐਸਟ ਰਜਿਸਟਰ ਕਰਦੀ ਹੈ ਤੇ ਫਿਰ ਇਹ ਸਾਨੂੰ ਦੱਸਦੀ ਹੈ ਜਦੋਂ ਤੱਕ ਲੋੜ ਰਹੇਗੀ ਉਦੋਂ ਤੱਕ ਸੂਬਾ ਸਰਕਾਰ ਦੇ ਨਾਲ ਤਾਲਮੇਲ ਰਾਹੀਂ ਉਨ੍ਹਾਂ ਨੂੰ ਘਰ ਪਹੁੰਚਾਇਆ ਜਾਵੇਗਾ ਯੂਕੇ ਦੇ ਵਿਚ ਇਸ ਵਕਤ ਕਿਸ ਤਰ੍ਹਾਂ ਦੇ ਕੁਆਰੰਟੀਨ ਦੇ ਨਵੇਂ ਨਿਯਮ ਲਾਗੂ ਹੋਏ ਨੇ ਆਪਾਂ ਉਸ ਸਬੰਧੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਫੋਨ ਨੰਬਰ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰ ਲਾਂ ਜੇਕਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਪ੍ਰੋਗਰਾਮ 'ਚ ਤਾਂ 9496373309 ਭਾਰਤ ਦਾ ਇਹ ਬਿਲਕੁਲ ਜੀ ਨੰਬਰ ਹੈ ਔਰ ਬਾਕੀ ਦੇ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ
ਪ੍ਰੋਗਰਾਮ 'ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ ਵੈਨਕੂਵਰ ਕੈਨੇਡਾ ਤੋਂ 778-724-0752 ਤੇ ਕੈਲੀਫੋਰਨੀਆ ਤੋਂ 559-512-1128 ਤੇ ਆਸਟ੍ਰੇਲੀਆ ਤੋਂ 6039-013-4419 ਤੇ ਹਾਂਗਕਾਂਗ ਤੋਂ 8170-0136 ਤੇ ਯੂਨਾਈਟਿਡ ਕਿੰਗਡਮ ਤੋਂ 02-3287-2141 ਤੇ ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ
जी हाँ, सुनेहा भेजना चाहते हो तो फेसबुक पेज है आरजे संदीप कौर के नाम नाल, उसी अपने मैसेजेस भी साढ़े नाल शेयर कर सकते हो। प्रोग्राम जी इस वक्त समा काफी है साढ़े कोल, सो जिथे असी थोड़े नाल कुछ अहम खबर सांझियां करांगे, गीत भी थोड़ी नजर करांगे। मेरे को रिक्वेस्ट भी आ गई है जी गीतां दी, बहुत शुक्रिया भेजण दे लई। ते यूके दी गल कर रहे सीगे कि यूके जाण वाले जिहड़े लोग ने उन्हां नूं दो हफ्तियां दी क्वारंटाइन टाइम होना पवेगा, और ए नियम जड़ा है 8 जून तो लागू होणगे। लोकां नूं पता देना पवेगा जिथे ओ 14 दिनां तक रहणगे, ते कॉन्टैक्ट लोकेटर फार्म ना भरन वालियां दे लई $100 जुर्माना भी होएगा। दस दिए कि इंग्लैंड आउण ते सैल्फ आइसोलेट ना करन ते $1,000 तक दा जुर्माना हो सकदा है। स्कॉटलैंड, वेल्स अते उत्तरी आयरलैंड दीआं सरकारां वी जुर्माना लगा सकदीआं ने। संभव होवे तां अपनी कार विच ही घर जां होटल तक जाण लई कहा जाएगा। जे लोक कोई पता नहीं दिंदे तां सरकार रिहायश दा प्रबंध करेगी। कम स्कूल जां जनतक खेतरां दे विच जाण जां जनतक ट्रांसपोर्ट जां टैक्सियां दी वरतों करन दी जिहड़ी इजाजत है ओह नहीं होवेगी। और यूके तो इलावा होर केड़े केड़े देश ने जिथे के क्वारंटीन नवे नियम जिहड़े ने लागू होए ने, सिर्फ यूके ही अजिहा देश नहीं है जिसने कौमांतरी यात्रियां दे लई क्वारंटीन नियम लागू कीता है। 14 दिनां दा क्वारंटीन नियम स्पेन, इटली, ग्रीस, कैनेडा और यूएई, ऑस्ट्रेलिया ते न्यूजीलैंड ते भी ए लागू हुंदा है। स्पेन दे विच जिहड़ा सिर्फ यूके दे पक्के नागरिकां नूं दाखल होण दी इजाजत है। होर गल करांगे इस बारे, कॉलर जुड़े ने साडे नाल गल करने जी, स्वागत प्रोग्राम जी।
जी सत श्री अकाल जी।
हां जी सत श्री अकाल जी।
जी सारे श्रोताओं सत श्री अकाल, संजीव जी थानू सत श्री अकाल जी।
जी हां जी, की कहना चाहोगे जी, अपना नाम दस दियो साडे तमाम सुनने वाले नूं।
ਕਰੋਨਾ ਮੁਕਤ ਹੋ ਚੁੱਕੇ ਨੇ, ਠੀਕ ਹੈ, ਤੇ ਇਹ ਆਪਣੀ ਸਰਕਾਰ ਆਪਾਂ ਨੂੰ ਕਹਿ ਰਹੀ ਹੈ ਵੀ ਅਸੀਂ ਕਰਫਿਊ ਖੋਲ ਰਹੇ ਹਾਂ। ਪਰ ਇੱਕ ਗੱਲ ਇੱਕ ਹੋਰ ਐਮ ਉੱਠ ਕੇ ਆਉਂਦੀ ਹੈ ਵੀ ਨਾ, ਜਿਵੇਂ ਹੁਣ ਆਪਾਂ ਹਰ ਲਾਈਵ ਦੇਖਦੇ ਹਾਂ ਆਪਣੇ ਨਿਊਜ਼ ਦੇ ਵਿੱਚ ਵੀ ਕੇਸਿਸ ਵੱਧ ਰਹੇ ਨੇ, ਇਹ ਗੱਲ ਕਿੱਥੇ ਤੱਕ ਆਪਾਂ ਜਾਇਜ਼ ਮੰਨ ਸਕਦੇ ਹਾਂ? ਮੇਰੇ ਖਿਆਲ ਸਮਝ ਨਹੀਂ ਆ ਰਹੀ
ਜੀ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ, ਪੰਜਾਬ ਸਰਕਾਰ ਦੇ ਵੱਲੋਂ ਜ਼ਰੂਰ ਦਾਅਵਾ ਕੀਤਾ ਜਾ ਰਿਹਾ ਕਿ ਕਾਫੀ ਜ਼ਿਲ੍ਹੇ ਜਿਹੜੇ ਨੇ ਉਹ ਕੋਰੋਨਾ ਮੁਕਤ ਹੋ ਚੁੱਕੇ ਨੇ, ਪਰ ਇਹ ਸਾਡੇ ਲਈ ਬੜੀ ਚੰਗੀ ਗੱਲ ਵੀ ਹੋਏਗੀ ਕਿ ਅਗਰ ਅਸੀਂ ਕੋਰੋਨਾ ਤੋਂ ਮੁਕਤ ਹੋ ਰਹੇ ਹਾਂ ਔਰ ਸਭ ਕੁਝ ਜਿਹੜਾ ਠੀਕ ਹੋ ਰਿਹਾ, ਇੱਕ ਬਹੁਤ ਚੰਗੀ ਗੱਲ ਹੋਏਗੀ। ਪਰ ਜੀ ਬਿਲਕੁਲ, ਅੰਕੜੇ ਜਿਹੜੇ ਵੱਧ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਇੱਕ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਵਾਕਈ ਇੱਕ ਸ਼ੰਕਾ ਦੇ ਵਿੱਚ ਹੈ ਕਿ ਇਹ ਵੱਧ ਕਿਉਂ ਰਹੇ ਨੇ ਔਰ ਇਹ ਜਿਹੜੇ ਅੰਕੜੇ ਨੇ ਉਹ ਸਹੀ ਸਾਹਮਣੇ ਆ ਰਹੇ ਨੇ ਜਾਂ ਫਿਰ ਕਿਤੇ ਨਾ ਕਿਤੇ ਉਹ ਸਹੀ ਨਹੀਂ ਹੈਗੇ। ਸੋ ਇਹ ਵੀ
ਚੀਜ਼ਾਂ ਜਿਹੜੀਆਂ ਨੇ ਨਾ।
ਬਿਲਕੁਲ ਜੀ,
ਇੱਕ ਫਰਮਾਇਸ਼ ਸੀਗੀ ਮੇਰੇ ਸੌਂਗ ਦੀ
ਜੀ, ਦੱਸ ਦਿਓ
ਆਪਣੇ ਰਣਜੀਤ ਬਾਬਾ ਦਾ ਸੌਂਗ ਹੈ ਮੰਜ਼ਿਲ, ਉਹ ਸੁਣਾ ਦਿਓ ਤੁਸੀਂ
ਜੀ। ਜ਼ਰੂਰ, ਤੁਹਾਡੀ ਨਜ਼ਰ ਕਰਦੇ ਹਾਂ, ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ, ਥੈਂਕ ਯੂ ਸੋ ਮਚ ਜੀ,
ਧੰਨਵਾਦ
ਜੀ। ਦੋਸਤੋ, ਸੋ ਪ੍ਰੋਗਰਾਮ ਚ ਅਸੀਂ ਗੱਲਾਂ ਬਾਤਾਂ ਬਿਲਕੁਲ ਕਰ ਰਹੇ ਸੀ, ਗੱਲ ਕਰ ਰਹੇ ਸੀਗੇ ਜਿਹੜੇ ਕੁਆਰੰਟੀਨ ਨਿਯਮ ਨੇ ਹੋਰ ਕਿੱਥੇ ਕਿੱਥੇ ਲਾਗੂ ਕੀਤੇ ਗਏ ਨੇ। ਇੰਗਲੈਂਡ ਆਉਣ ਤੇ ਦੱਸੇ ਗਏ ਕਿ ਜਿਹੜੇ ਸੈਲਫ ਆਈਸੋਲੇਟ ਨਾ ਕਰਨ ਤੇ $1,000 ਜਿਹੜਾ ਜੁਰਮਾਨਾ ਹੈ ਉਹ ਹੋ ਸਕਦਾ। ਪਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਮੁਲਕ ਨੇ, ਜੇ ਇਟਲੀ ਦੇ ਵਿੱਚ ਪਹੁੰਚਣ ਵਾਲੇ ਜਿਹੜੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਯਾਤਰਾ ਦੇ ਕਾਰਨਾਂ ਦਾ ਵੇਰਵਾ ਦਿੰਦੇ ਹੋਇਆ ਇੱਕ ਫਾਰਮ ਰੱਖਣਾ ਜ਼ਰੂਰੀ ਹੈ ਜਨਤਕ ਆਵਾਜਾਈ ਤੋਂ ਬਚਣ, ਔਰ ਸਿਹਤ ਅਧਿਕਾਰੀਆਂ ਨੂੰ ਰਿਪੋਰਟ ਕਰਨਾ ਵੀ ਉਹਨਾਂ ਦੇ ਲਈ ਜ਼ਰੂਰੀ ਹੋ ਜਾਏਗਾ। ਫਰਾਂਸ ਦੀ ਗੱਲ ਕਰੀਏ ਤਾਂ ਫਰਾਂਸ ਦੇ ਵਿੱਚ ਕੋਈ ਲਾਜ਼ਮੀ ਕੁਆਰੰਟੀਨ ਨਹੀਂ ਹੈ, ਪਰ ਜੋ ਉੱਥੇ ਪਹੁੰਚ ਰਹੇ ਨੇ ਉਹਨਾਂ ਦੇ ਕੋਲ ਵਿਸ਼ੇਸ਼ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਅਮਰੀਕਾ ਦੀ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ ਅੰਤਰਰਾਸ਼ਟਰੀ ਉਡਾਣਾਂ ਲਈ ਸਿਰਫ 13 ਹਵਾਈ ਅੱਡੇ ਖੁੱਲੇ ਨੇ। ਕੈਨੇਡਾ ਸਰਕਾਰ ਦੇ ਮੁਤਾਬਕ ਏਅਰਲਾਈਨਸ ਨੂੰ ਮੁਸਾਫਰਾਂ ਤੇ ਸਿਹਤ ਮੁਲਾਂਕਣ ਕਰਨਾ ਚਾਹੀਦਾ ਹੈ। ਔਰ UAE ਵਿਚ ਵਿਦੇਸ਼ੀ ਨਾਗਰਿਕਾਂ ਦੇ ਲਈ ਸਖ਼ਤ ਪ੍ਰਵੇਸ਼ ਨਿਯਮ ਨੇ। ਯੂਕੇ ਦੇ ਨਾਗਰਿਕਾਂ ਨੂੰ ਆਸਟ੍ਰੇਲੀਆ ਦੀ ਯਾਤਰਾ ਦੇ ਲਈ ਇੱਕ ਵਿਸ਼ੇਸ਼ ਛੋਟ ਵੀਜ਼ਾ ਦੀ ਲੋੜ ਹੈ। ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੀ ਸਰਹੱਦ ਲਗਭਗ ਸਾਰੇ ਆਉਣ ਵਾਲਿਆਂ ਦੇ ਲਈ ਬੰਦ ਹੈ। ਸੋ ਚੀਨ ਦੇ ਵਿਚ ਪਹਿਲੀ ਵਾਰੀ ਕੋਰੋਨਾ ਵਾਇਰਸ ਦਾ ਇੱਕ ਵੀ ਮਾਮਲਾ ਜਿਹੜਾ ਉਹ ਸਾਹਮਣੇ ਨਹੀਂ ਆਇਆ। ਕੀ ਹੈ ਪੂਰੀ ਜੀ ਖਬਰ, ਇਸ ਸਬੰਧੀ ਆਪਾਂ ਗੱਲ ਕਰਾਂਗੇ ਇਸ ਗੀਤ ਤੋਂ ਬਾਅਦ।
ਅੱਖਾਂ ਖੋਲੋ, ਹੁੰਡਾ ਡੋਲੋ, ਐਵੇਂ ਨਾ ਜਵਾਨੀ ਰੋਲੋ, ਜਜ਼ਬਾ ਆਪਣੇ ਅੰਦਰੋਂ ਡੋਲੋ। ਆਵੇਗੀ ਕੀ ਹੁੰਦੀਆਂ ਨੇ ਤਕਦੀਰਾਂ ਏ ਹੱਥਾਂ ਦੀਆਂ ਲਕੀਰਾਂ ਯਾਰੋ ਬਦਲ ਦਿਓ ਤਸਵੀਰਾਂ ਡਰ ਜਾਣਾ ਮਨਜ਼ੂਰ ਨਹੀਂ ਦੂਰ ਨਹੀਂ ਇਹ ਕੰਮ ਨਾ ਮਰਦਾ ਵਾਲੇ ਦਿਲ ਕਮਜ਼ੋਰ ਹੋ ਗਏ ਵਾਲੇ ਕਿਉਂ ਨੀ ਖਾਂਦਾ ਖੂਨ ਉਬਾਲੇ ਚਿਹਰੇ ਤੇ ਵੀ ਨੂਰ ਨਹੀਂ ਬਹੁਤੀ ਦੂਰ ਨਹੀਂ
ਬਹੁਤ ਵਧੀਆ ਗੀਤ ਔਰ ਇਸ ਗੀਤ ਦੇ ਚਲਦੇ ਚਲਦੇ ਇੱਕ ਹੋਰ ਕਾਲਰ ਇਸ ਵਕਤ ਸਾਡੇ ਨਾਲ ਗੱਲ ਕਰਦੇ ਹਾਂ ਜੀ ਸਵਾਗਤ ਪ੍ਰੋਗਰਾਮ ਚ
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਮੈਂ ਮੱਖਣਪੁਰੀ ਗੁਰਦਾਸਪੁਰ ਤੋਂ
ਜੀ ਮੱਖਣ ਜੀ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਕੀ ਹਾਲ ਜੀ ਤੁਹਾਡੇ ਔਰ ਫਰਾਂਸ ਦੇ
ਹਾਂਜੀ ਠੀਕ ਹੈ ਜੀ ਇੱਥੇ ਜਿੱਦਾਂ ਹੁਣ ਜੇ ਬੱਸਾਂ ਚ ਸਫ਼ਰ ਕਰਦੇ ਆ ਕੰਮ ਤੇ ਵੀ ਜਾਂਦੇ ਆ ਮਾਸਕ ਬਿਨਾ ਨਹੀਂ ਜਾਈਦਾ ਹੈਗਾ
ਜੀ ਸੋ ਕੰਮ ਸ਼ੁਰੂ ਹੋ ਗਿਆ ਤੁਹਾਡੇ ਵਾਲੇ ਪਾਸੇ ਤੁਸੀਂ ਜਾਂਦੇ ਹੁੰਦੇ ਹੋ ਕੰਮ ਤੇ
ਇੱਕ ਅੱਜ ਕੰਮ ਜੇ ਸ਼ੁਰੂ ਹਲੇ ਹੋਏ ਆ ਹਲੇ ਜਿੱਦਾਂ ਪੂਰੇ ਨੀ ਕੰਮ ਸ਼ੁਰੂ ਹੋਏ ਹਲੇ ਜਿੱਦਾਂ ਕੰਪਨੀਆਂ ਆ ਜਿੱਦਾਂ ਵੱਡੀ ਵੱਡੀਆਂ ਫੈਕਟਰੀਆਂ ਆ ਉਹ ਜਿੱਦਾਂ ਹਲੇ ਵੀ ਕੰਮ ਦੀ ਜਿੰਮੇਵਾਰੀ ਚੁੱਕਦੇ ਜੀ ਵੀ ਕੰਮ ਵੀ ਬੰਦਾ ਪੂਰਾ ਠੀਕ ਆ ਜਿੱਦਾਂ
ਜੀ ਜੀ ਅੱਛਾ ਕਈ ਦੇਸ਼ਾਂ ਦੇ ਵਿੱਚ ਨਾ ਇੱਕ ਸਰਕਾਰਾਂ ਦੇ ਵੱਲੋਂ ਇੱਕ ਸੁਝਾਅ ਸਾਹਮਣੇ ਆ ਰਿਹਾ ਕਿ ਹਫਤੇ ਦੇ ਵਿੱਚ 4 ਦਿਨ ਜਿਹੜਾ ਹੈ ਉਹ ਕੰਮ ਤੇ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾ ਰਹੀ ਇਹ ਹਲੇ ਸੁਣਨ ਦੇ ਵਿੱਚ ਆਇਆ ਇਹ ਲਾਗੂ ਨਹੀਂ ਹੋਇਆ ਕੁਛ ਵੀ ਇਸ ਤਰ੍ਹਾਂ ਦਾ ਕੀ ਤੁਹਾਡੇ ਵਾਲੇ ਪਾਸੇ ਵੀ ਕੁਛ ਏਦਾਂ ਦਾ ਹੈ ਕੁਛ ਦਿਨ ਛੱਡ ਕੇ ਜਾਂ ਫਿਰ ਕੁਛ ਦਿਨ ਹਫਤੇ ਦੇ ਜਾਣਾ ਜਾਂ ਲਗਾਤਾਰ
ਨਹੀਂ ਸਾਡੇ ਨੀ ਇੱਦਾਂ ਹਲੇ ਲਾਗੂ ਹੋਇਆ ਹੈਗਾ ਉੱਦਾਂ ਕੰਮ ਤੇ ਜਾ ਜਾਈਦਾ ਸਵੇਰ ਨੂੰ ਜੀ ਤਾਂ ਉਹ ਸਾਰੇ ਚੈੱਕ ਕਰਦੇ ਆ ਵੀ ਸਾਰਾ ਬੁਖਾਰ ਖੰਘ ਸਾਰੇ ਜਿੱਦਾਂ ਅਸਪਤਾਲ ਨੇ ਮੂੰਹ ਤੇ ਮਾਸਕ ਦਿੰਦੇ ਆ ਲਾਉਣ ਨੂੰ ਫਿਰ ਉੱਦਾਂ ਕੰਮ ਤੇ ਐਂਟਰੀ
ਬਹੁਤ ਵਧੀਆ ਜੀ ਸੇਫਟੀ ਜਿਹੜੀ ਆ ਉਹ ਰੱਖਣੀ ਬਹੁਤ ਜ਼ਰੂਰੀ ਆ ਹਨਾ ਜੀ
ਪਰ ਜੀ ਉਹ ਜਿੱਦਾਂ ਬੱਸ ਵਿੱਚ ਬੈਠੀ ਦਾ ਜਾਂ ਮਾਸਕ ਨਾ ਲਾਏ ਗੋਲੀਆਂ ਫਿਰ ਲਾਪਾਂ ਮੂੰਹ ਚ ਬਾਬਰ ਲਾਪਾਂ ਨੀ ਚਾਹੁੰਦੇ ਬਿਨਾਂ ਮਾਸਕ ਤੋਂ ਬੈਠਾ ਆ ਫਿਰ ਬੰਦਾ ਸ਼ਰਮ ਨਾਲ ਉਤਰ ਜਾਂਦਾ ਵਿੱਚ ਬੱਸ ਚੋਂ ਜਾਂ ਟ੍ਰੇਨ ਦੇ ਵਿੱਚੋਂ ਵੀ ਮਾਸਕ ਬਿਨਾਂ ਨਹੀਂ ਜਾ ਸਕਦੇ
ਜੀ ਬਿਲਕੁਲ ਬਿਲਕੁਲ ਸੋ ਬਾਕੀ ਜੀ ਵੇਖ ਲੋ ਕੋਈ ਵਕਤ ਹੁੰਦਾ ਸੀਗਾ ਕਿ ਮਾਸਕ ਜਿਹੜਾ ਅਸੀਂ ਨਹੀਂ ਸੀ ਲਾਉਂਦੇ ਹੁੰਦੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਨਾ ਤੇ ਭਾਰਤ ਦੇ ਵਿੱਚ ਅਕਸਰ ਜਦ ਖਾਸ ਤੌਰ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਜੋ ਲੋਕ ਮੋਟਰਸਾਈਕਲ ਸਕੂਟੀਆਂ ਚਲਾਉਂਦੇ ਨੇ ਹਨਾ ਜੀ ਉਹਨਾਂ ਮੂੰਹ ਤੇ ਕੱਪੜਾ ਬੰਨ ਕੇ ਜਾਂਦੇ ਹੁੰਦੇ ਸੀਗੇ ਤੇ ਹੁਣ ਜੇ ਅੱਜ ਦੇ ਸਮੇਂ ਦੇ ਵਿੱਚ ਵੇਖੀਦਾ ਹਰ ਕੋਈ ਆਪਣਾ ਮੂੰਹ ਨੂੰ ਕਵਰ ਕਰਕੇ ਜਾ ਰਿਹਾ ਢੱਕ ਕੇ ਜਾ ਰਿਹਾ ਇਹ ਬਦਲਾਵ ਇੱਕ ਬੜਾ ਅਨੋਖਾ ਜਿਹਾ ਬਦਲਾਵ ਹੈ ਉਹ ਸਾਹਮਣੇ ਆਇਆ
ਹੋਰ ਸੰਦੀਪ ਜੀ ਬਾਰੇ ਹਾਸੇ ਵਾਲੀ ਗੱਲ ਬੰਦਾ ਆਪਣਾ ਹੁੰਦਾ ਹੈ ਕੋਈ ਜਾਣ ਪਛਾਣ ਪਛਾਣੀ ਨਹੀਂ ਹੁੰਦਾ ਆ ਕੇ ਉਹ ਫਿਰ ਜਾਂ ਮਾਸਕ ਮੂੰਹ ਤੋਂ ਲਾਉਂਦਾ ਫਿਰ ਪਤਾ ਲੱਗਦਾ ਬੰਦਾ ਆਪਣਾ ਹੀ ਕੋਈ ਜਾਣ ਪਛਾਣ ਆ ਕੋਈ ਯਾਰ ਦੋਸਤ ਆ ਜਿੱਦਾਂ ਪਛਾਣੀ ਨਹੀਂ ਹੁੰਦਾ ਜੀ
ਬਿਲਕੁਲ ਇਹ ਵੀ ਚੀਜ਼ਾਂ ਕੋਲੋਂ ਬੰਦਾ ਲੰਘਦਾ ਹੋਇਆ ਸਤਿ ਸ੍ਰੀ ਅਕਾਲ ਬੁਲਾ ਕੇ ਲੰਘ ਜਾਂਦਾ ਪਰ ਪਤਾ ਨਹੀਂ ਹੁੰਦਾ ਕਿ ਹੈ ਕੌਣ ਹੈ ਸੋ ਇਹ ਚੀਜ਼ਾਂ ਵੀ ਬਾਕੀ ਹੋ ਰਹੀਆਂ ਨੇ ਬਹੁਤ ਸ਼ੁਕਰੀਆ ਤੁਸੀਂ ਜੁੜੇ ਸਾਡੇ ਨਾਲ ਮੱਖਣ ਜੀ ਬਹੁਤ ਬਹੁਤ ਧੰਨਵਾਦ ਜੀ
ਠੀਕ ਹੈ ਸਤਿ ਸ੍ਰੀ ਅਕਾਲ
ਜੀ ਸੋ ਇਹ ਸਮਾਜਿਕ ਦੂਰੀ ਦੇ ਨਾਲ ਨਾਲ ਇਹ ਮਾਸਕ ਪਾਉਣਾ ਕਿਤੇ ਨਾ ਕਿਤੇ ਸਾਨੂੰ ਇਹ ਵੀ ਸੁਚੇਤ ਕਰਦਾ ਕਿ ਇਸ ਸਮੇਂ ਦੇ ਦੌਰਾਨ ਸਾਨੂੰ ਖਾਸ ਖਿਆਲ ਵੀ ਰੱਖਣਾ ਪਏਗਾ ਔਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਹੈ ਕਿਉਂਕਿ ਹੁਣ ਇਸ ਸਮੇਂ ਦੇ ਦੌਰਾਨ ਜਿਹੜੇ ਮਾਸਕ ਨੇ ਮੂੰਹ ਤੇ ਪਾਏ ਹੋਣਗੇ ਅਗਰ ਕੋਈ ਚੋਰੀ ਹੁੰਦੀ ਹੈ ਕੋਈ ਠੱਗੀ ਹੁੰਦੀ ਹੈ ਤਾਂ ਪਹਿਚਾਨਣ ਦੇ ਵਿੱਚ ਬੜੀ ਦਿੱਕਤ ਆ ਸਕਦੀ ਹੈ ਸੋ ਇਸ ਕਰਕੇ ਆਪਣਾ ਘਰ ਤੋਂ ਬਾਹਰ ਜਦੋਂ ਨਿਕਲਣਾ ਤਾਂ ਬਹੁਤ ਧਿਆਨ ਦੇ ਨਾਲ ਬੜਾ ਸਹੀ ਤਰੀਕੇ ਦੇ ਨਾਲ ਮਤਲਬ ਕੁਛ ਐਸੀ ਚੀਜ਼ਾਂ ਜਿਹੜੀਆਂ ਨੇ ਗੋਲਡ ਦੀਆਂ ਚੀਜ਼ਾਂ ਨਾ ਪਾਈਆਂ ਜਾਣ ਕੁਛ ਏਦਾਂ ਦਾ ਨਾ ਪਾਇਆ ਜਾਵੇ ਜੋ ਤੁਹਾਨੂੰ ਲੱਗਦਾ ਕਿ ਚੋਰੀ ਹੋ ਸਕਦਾ ਸੋ ਖਿਆਲ ਜਿਹੜਾ ਉਹ ਆਪ ਹੀ ਰੱਖਣਾ ਪੈਣਾ
ਖੂਨ ਪਸੀਨਾ ਖੋਟਾ ਵੀ ਬਣ ਜਾਏ ਨਗੀਨਾ ਫਿਰ ਤਾਂ ਰਹਿੰਦੀ ਕੋਈ ਕਮੀ ਨਾ ਮੁੱਲ ਸਿਰੇ ਦਾ ਪੈਂਦਾ ਜੀ ਰੱਬ ਚੜ੍ਹਦੀ ਕਲਾ ਵਿਖਾਵੇ ਕੀਤੀ ਮਿਹਨਤ ਨੂੰ ਰੰਗ ਲਾਵੇ ਫਰਸ਼ੋਂ ਅਰਸ਼ਾਂ ਤੱਕ ਸੱਚੀਆਂ ਕਹਿੰਦਾ ਜੀ ਉਹ ਜਾਂਦੇ ਕਾਰਜ ਪੂਰੇ ਮੰਜ਼ਿਲ ਆਈ ਖੜੀ ਏ ਮੂਰੇ ਤੁਰਦੇ ਹਿੱਕ ਤਾਣ ਕੇ ਸੂਰੇ ਕਰਦੇ ਕਦੇ ਗਰੂਰ ਨਹੀਂ ਜੇ ਹੋਣੀ ਨਾ ਤੇ ਪੱਕੇ ਦੁਨੀਆ ਮਾਰੇ ਧੱਕੇ ਬੰਦਾ ਦਿਲਾਂ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ ਮੰਜ਼ਿਲ ਬਹੁਤੀ ਦੂਰ ਨਹੀਂ
जी हाँ दोस्तों, सो प्रोग्राम है इस वक्त संदीप लाइव तुसी सुन रहे हो और साड़ी को इस प्रोग्राम दे 10 मिनट होर है कि नहीं। सो बिल्कुल गल्ला बहुत सारी थोड़े नाल हजे करनिया ने, कुछ जानकारियां भी शेयर करनिया ने। मैं देख रही सी साड़े कोल वैष्णव शर्मा जी का सुनेहा आ चुका है। सत श्री अकाल बुलाउंदे ने और कहंदे ने कि नियम सख्त ही होणगे, कम ते राखी नाल नाल चलणगे। जी बिल्कुल दुरुस्त फरमाया तुसी, बहुत शुक्रिया। बड़ा चंगा लगता है जदों तुसी सुनेहा भेजदे हो जी, पहुंचदे हो, जुड़दे हो साडे नाल। ते साड़े कोल गुरदीप सिंह जी का सुनेहा भी आया है, ते वो भी इस वक्त प्रोग्राम नू सुन रहे ने फेसबुक पेज से। गुड प्रोग्राम कहते ने। सत श्री अकाल जी, सत श्री अकाल ते जी आया नू बहुत बहुत धन्यवाद जी। सो गल असी कर रहे सी कि चीन दे विच ना पहली बारी कोरोना वायरस का एक भी मामला जड़ा सामने नहीं आया है, और चीन दे विच कोरोना वायरस फैलन तो बाद पहली बारी इदा होया कि पिछले 24 घंटे दे विच कोई भी नवा लॉग का मामला दर्ज नहीं होया है। हालांकि खबर एजेंसी रॉयटर्स के मुताबिक चीन दे विच बाहर तो आए लोगों दे विच इन्फेक्शन के मामले जरूर बढ़ रहे ने। इन्हां दे विच ज्यादातर अजिहे चीनी नागरिक ने जो विदेशों तो परत रहे ने। ते हुण जे असीं गल कर लईए आरोग्या सेतु ऐप ते ग्रीन स्टेटस दी, हवाबाजी मंत्री हरदीप सिंह पुरी ने फेसबुक लाइव दे राही उडाणा दे संबंधी जवाब दिते ने। उन्होंने कुछ गल्लां सामने रखियां ने, कहिंदे कि मैनू नहीं लगदा कि जिन्हां दा आरोग्या सेतु ऐप ते ग्रीन स्टेटस है उन्हां नूं क्वारंटीन करन दी लोड़ है। जे आरोग्या सेतु ऐप नहीं है तां सैल्फ डेक्लरेशन दे सकते ने, टेस्ट करवाओ ते इक सर्टिफिकेट दिओ कि नैगेटिव हो, ਕਿਸੇ ਵਿਚ ਲੱਛਣ ਨਹੀਂ ਹਨ ਤਾਂ ਅਸੀਂ ਦੇਖ ਹੀ ਲਵਾਂਗੇ। ਦੂਜੀ ਗੱਲ ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਕਿਹਾ ਕਿ ਸਾਰੇ ਭਾਰਤੀ ਵਾਪਸ ਆ ਸਕਦੇ ਨੇ, ਪਰ ਉਨ੍ਹਾਂ ਦੇ ਨਾਲ ਸ਼ੁਰੂਆਤ ਕਰ ਰਹੇ ਹਾਂ ਜੋ ਫਸੇ ਹੋਏ ਨੇ ਤੇ ਪਰੇਸ਼ਾਨ ਨੇ, ਔਰ 25 ਦਿਨਾਂ ਦੇ ਵਿਚ 50,000 ਭਾਰਤੀ ਵਾਪਸ ਉਨ੍ਹਾਂ ਨੇ ਕਿਹਾ ਕਿ ਅਸੀਂ ਲੈ ਆਵਾਂਗੇ। ਹੁਣ ਤਾਂ ਸਾਡੇ ਨਾਲ ਨਿੱਜੀ ਆਪਰੇਟਰ ਵੀ ਜੁੜ ਗਏ ਨੇ। ਕਹਿੰਦੀ ਕਾਬਲੀਅਤ ਜਿਹੜੀ ਹੁਣ ਹੋਰ ਵੀ ਵੱਧ ਜਾਏਗੀ। ਟਿਕਟਾਂ ਦੀ ਬੁਕਿੰਗ ਦੀ ਤਾਰੀਖ ਮੁਫ਼ਤ ਬਦਲਣ ਸਬੰਧੀ ਫੈਸਲਾ ਆਪਰੇਟਰਾਂ ਦਾ ਹੀ ਰਹੇਗਾ। ਸੋ ਇਹ ਕੁਛ ਗੱਲਾਂ ਨੇ, ਔਰ ਇਸ ਤੋਂ ਇਲਾਵਾ ਕੁਛ ਆਦਤਾਂ ਦੀ ਵੀ ਗੱਲ ਕਰਾਂਗੇ ਜੀ ਕਿ ਮਤਲਬ ਆਦਤਾਂ ਜਿਹੜੀਆਂ ਨੇ ਲੋਕਡਾਊਨ ਦੇ ਦੌਰਾਨ ਬਦਲ ਗਈਆਂ ਨੇ ਜਾਂ ਬਦਲਣੀਆਂ ਚਾਹੀਦੀਆਂ ਨੇ, ਇਸ ਸਬੰਧੀ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ।
ਸਾਡੇ ਉੱਤੇ ਮਿਹਰਬਾਨ, ਤੇਰੀਆਂ ਮੁਹੱਬਤ
हाँ जी, और बिल्कुल जी, ईद मनाई जा रही है जी, ईद मनाई जा रही है दुनिया भर दे विच, लॉकडाउन दे दौरान भी ईद किवें मनाई जा रही है। इस संबंधी ना कुछ तस्वीरां सामने आईयां ने, बड़ियां खूबसूरत तस्वीरां ने, इह लोक सोशल डिस्टेंसिंग दा पालन करदे होए ईद मनाउण दे लई मजबूर ने, पर फिर भी ओह अपने तरीके दे नाल मना रहे ने। पलिस्तीन दे विच ईद दे दौरान ना 3 दिनां दे लॉकडाउन दा ऐलान कीता होया, ते नाबलूस विच केक जिहड़े ने उत्थे वंडे जा रहे ने, और इक घर दे विच इक परिवार रवायती बिस्कुट बना के सुडान दी राजधानी खारतौम दे विच, सो उत्थे रवायती जिहड़े बिस्कुट ने बना के इस त्योहार नूं मनाया जा रहा है। और किते जे असीं गल करिए स्पेन दी, तां स्पेन दे बार्सिलोना दे विच वलंटियर खाने दे पैकेट पैक करके भी दिते जा रहे ने, लोकां दे विच वंडे जा रहे ने। और जे सीरिया दी असीं गल करिए, सीरिया दी सिविल जंग दे दौरान भी बच्चे जिहड़े ने फल ते मठियाईयां वेच रहे ने, और इदलिब दे विच किली पिंड नेड़े रिफ्यूजी कैंप दे विच फल जिहड़े ने निक्के निक्के बच्चे उत्थे वेच रहे ने। और आस्ट्रेलिया दे मेलबर्न दे विच अब्बास परिवार ने अपना उत्थे रोजा तोड़िया, और आस्ट्रेलिया ने लॉकडाउन दीआं पाबंदियां दे विच ढिल दित्ती, पर सोशल डिस्टेंसिंग जिहड़ी है ओह जरूर लाजमी है। सो वख-वख थावां दे उत्ते लोक ईद सैलीब्रेट कर रहे ने आपो अपने तरीकियां दे नाल। सो जांदे जांदे कुछ गल्लां होर नहीं जिहड़ियां तुहाडे नाल असीं सांझियां करनियां ने, ते जेकर असीं गल कर लईए खास तौर ते उत्ते कोरोना वायरस अफवाहां दी। हां जी, अफवाहां बहुत फैल रहियां ने इन्हां दिनां दे विच, जिथे कोरोना वायरस दे दौर दे विच इन्फेक्शन तेजी दे नाल फैल रहा है ना, उन्नी रफ्तार दे नाल इंटरनेट ते झूठियां खबरां भी तेजी दे नाल लोकां नूं गुमराह कर रहियां ने। लॉकडाउन दे करके घरां दे विच बैठे होण कारण लोकां दे फोनां दे विच कई तरह दीआं जिहड़ियां जानकारियां ने ओह आ रहियां ने, और बहुत सारियां जानकारियां जिहड़ियां ने जदों असीं पढ़दे हां ते ओह जानकारियां सही हन या नहीं हन, इसका फैसला करना बड़ा औखा भी हो जाता है। पर जिहड़े माहिर ने ओह कहिंदे ने कि लोकां नूं इंटरनेट ते आउण वाली हर जानकारी दे उत्ते ध्यान देंदिआं झूठियां खबरां नूं नकारना चाहिए। सो ये जरूर ध्यान रखना चाहिए कि भी जे खबर सही है ते तां ही उहनूं अगे फॉरवर्ड, नहीं तां फॉरवर्ड करन तों तां बचना ही चाहिए है। और दूजे पासे जे असीं जांदे जांदे पंजाब दी गल भी कर लईए जी, पंजाब बिलकुल पंजाब दे विच मुख्यमंत्री साहब ने कुछ मुख गल्लां कहियां ने, कुछ सवाल होए ने जी उहनां नूं, ते उहनां ने लाइव होके सोशल मीडिया हैंडलस तों लाइव होके कोरोना वायरस नाल जुड़े लोकां दे सवालां दे जवाब दित्ते ने। ओह कहिंदे कि जिहड़ी इह बीमारी आई है ना उस दे उपर काबू पाउणा साडी फतेह आ, असीं फसलां बचाईआं ने, लोकां दीआं जानां बचाईआं ने, इस दे अर्थ इतिहास दे विच देखे जा सके ने। दूजी गल उहनां ने कहा कि इह ना समझो कि लड़ाई मुक गई है, सारीआं हदायतां दी पालना करो, इह वी मिशन फतेह दा हिस्सा है। और जाण दे लई बुकिंग करवाउण वाले प्रवासी कामियां दे विचों अद्धियां नूं जदों ट्रेन ते समें दी सूचना दित्ती गई तां ओह लोक वापस नहीं गए। तुहाडा पंजाब नाल साथ रिहा है, हुण वी तुसीं पंजाब दे लई काम करन दा फैसला कीता है। और झोने दी सिद्धी बिजाई तुसीं कर सकदे हो, इस दे नाल ट्रांसप्लांटिंग दे विच लगण वाला तुहाडा पैसा भी बचेगा। और 88 देशां तों लोक आउणा चाहुंदे ने, जिन्हां दे विचों कई बहुत छोटे हन, ते किसे दा जिहड़ा सर्टिफिकेट है ओह मंत्री साहब कहिंदे ने कि असीं नहीं मनणे। ते हर ट्रेन जां बस अड्डे ते उतरन वाले दी जांच कीती जाएगी। बाहरले सूबे तों 60,000 आउणा चाहुंदे ने लोक, असीं बंदोबस्त भी कर रहे हां। उन्होंने कहा कि 14 दिन क्वारंटीन रहना पएगा। जिम, मैरिज पैलेस, होटल केंद्र सरकार ने बंद रखियां होईयां ने, और एक कौमी आपता है जिस बारे केंद्र फैसला करता है, और शायद 31 मई नूं पीएम साहब नवा ऐलान कर देन, और की होगा ये आने वाला समय ही दसूगा। खैर जी, वक्त जिहड़ा है हुण इस वेले इशारे कर रहे कि जाना पैना है, ते साडे बिल्कुल जी अगले प्रोग्राम दे लई उडीक कर रहे ने गुरप्रीत सिंह जी और संदीप पा जी, ते सत श्री अकाल कहिंदे ने, गुड शो भी कहिंदे ने जी, बहुत शुक्रिया गुरप्रीत पा जी। ते बिल्कुल असीं तुहाडी उडीक कर रहे हां, ते सारे सुनने वाले स्रोते भी वेट कर रहे होणगे। बहुत बहुत शुक्रिया साडे तमाम सुनने वाले स्रोतियां दा साथ देण दे लई पूरे 1 घंटे दे विच प्रोग्राम नूं सुणन दे लई। ते मुलाकात होएगी जी हुण फिर परसों रंगले बोल प्रोग्राम च रात 10:30 बजे भारतीय समय मुताबिक, और शिकागो समय मुताबिक दोपहर 12 बजे। तद तक लई मैनूं संदीप कौर नूं दिओ जी इजाजत। तुसीं रखियो अपना ते अपणियां दा बहुत सारा ख्याल।
तेरा कुछ कुछ कहंदा लहंगा, तेरा लुट पुट लहंदा लहंगा।